प्रकृति तेरी शरण मेरी दीनदयाला सुख सागर मेरे गुरु गोपाला कर कृपा नानक गुण गावै राखो शर्म असाड़ी जीओ तेरे कमन कमन गुण कह कह गावा तू साहिब गुणी निधना तुमरी महिमा वर्णना साको तू ठाकुर ऊच भगवान तेरे गुण बहुते मैं एक न जानिया मैं मूर्ख किश दीजै प्रणवत नानक सुन मेरे साहिबा डुबदा पत्थर ली जाए सतगुर मेरा सदा सदा ना आवै ना जाए ओह अविनाशी पुरख है सब मह रहा समाए सतगुरु पातशाह दी साजी सवारी सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह। अज आप जी साहेब श्री गुरु अर्जन देव पातशाह शहीदां दे सिरताज बाणी के बहुत सेवा दे पुंज साहिब श्री गुरु अर्जन देव जी दा ज्योति जो समान दा शहीदी पुरब मना रहे हो इन्हां पुरबां तों कुछ गुण धारण करके जाना है कुछ लैके जाना है। असी संसार दी मार्केट विच जांदे हां ते ख्याल हुंदा है कि धन कमा के ले जाना है पर गुरुद्वारों आके नाम धन खट के जाना है कुछ गुण धारण करके जाना है अवगण मुका के जाना है। अज एक विचार लेके जाइए मैं आरंभ विच ही बेनती करदे हां साडियों कुछ सुख मिलता है कुछ दुख मिलता है ये दोवें चलते ने सुख है दुख है। कुछ भागशाली ऐसे हैं जिन्हों आनंद मिलता है सुख ते दुख तब्दील हो जाते हैं कोई सुख ऐसा नहीं जेड़ा दुख ना बने ते कोई दुख ऐसा नहीं जेड़ा सुख ना बने। सुख दी आस वास्ते असी खिड़े मथे दुख सहार लेंदे हां। एक माता 9 महीने गर्भ विच बच्चे नूं संभालदी प्रसूता पीड़ा सहिंदी है पर आस ऐस दुख तो बाद चंद वर्गा पुत्र मिलेगा मैनूं खुशी मिलेगी मैनूं सुख मिलेगा। गुरु साहब बाणी विच फरमाउंदे ने इक बचन बड़ा ध्यान देण योग है सुख के हेत बहुत दुख पावत सेव करत जन जन के। बंदा जन जन दी एक एक दी सेवा करदा है दुख भी प्राप्त कर लैंदा है कि सुख आ जाए मैनूं सुख मिले सुख आउंदा है फिर दुख बन जाता है। पर एक तीसरी अवस्था है आनंद वो प्राप्त हो जाए ना उत्थे सुख है ना उत्थे दुख है। थोड़ा विस्तार होर करा, मन की अवस्था है एक मन ऐसा है असी उसनों सुख दे सकने हैं पर सुखी कर नहीं सकते। ऐसी औलाद संसार ते है, मां बाप थक गए हुण सुख लई की करनगे, चंगा मकान दे देन, चंगी कार लैके दे देन, सुख का समान लैके दे देन, पर उसका मन ऐसा है वो फिर दुखी है। चौंपड़िया च ही बंदे रोंदे नहीं वेखे, राज महलां विच भी रोंदे वेखे, वह बंदे खुदकुशी करते वेखे, लखां नहीं करोड़ां डालर उन्हां दे बैंक विच ने लेकिन मौत दे मूँह में जा पाए। सुख का समान कोल सी सुख नहीं मिलिया, पर कुछ ऐसे भी ने उन्हां दा मन इन्ना सुखी है उन्हां नूं दुख दिता जा सकता है, दुखी किया नहीं जा सकता। तीन सुभाव ने साढ़े सामने, गुरु रामदास जी के तीन बेटे, उन्हां तिना का सुभाव ध्यान नाल वेखो, मनुखता का जीवन सुभाव तुहाडे सामने आ जाएगा। वड्डा है पृथ्वी चंद, वह हर हालत विच दुखी है, सब कुछ कोल होंदिया पृथ्वी चंद दुखी है। वो कहिंदा नहीं, गल निरी ये नहीं कि मेरे कोल चंगा मकान है, मेरे कोल घर है, सेवक ने, लोग चरणा थले हाथ रखते सन जिधरों बाबा पृथ्वी चंद गुजरते सन कि गुरु रामदास के वड्डे बेटे ने, पर वो कहिंदे ने नहीं, मैनू इन्ने नाल तृप्ति नहीं, मैनू गुरियाई गद्दी चाहीदी है। वो दुखी ने। दूसरा सुभाव है बिल्कुल किनारा, उसका किसी नाल संपर्क ही नहीं बन रहा, वो एकांत विच रहिंदे ने। बाबा महादेव एक दुनिया विच खचत ने, एक दुनिया तो किनारे ने। पर तीसरा सुभाव है गुरु अर्जन देव जी का, विच भी ने निराले भी ने, संसार दे विच ने निराले ने। ये बड़ी कमाल अवस्था पट्टा लिखी है, मैं वो आपनू सवैये की पंक्ति सुनावा। तेह जन जाचो, उस रब दे प्यारे सतगुरु दे पासों मंगो, तेह जन जाचो जगत्र पर जानियत, सारे जगत विच जड़े जाने जांदे ने प्रसिद्ध ने। तेह जन जाचो जगत्र पर जानियत, बासर रहन हित बास जांको नाम सिओ, जिसदा नाम विच वासा है दिन रात नाम नाल प्यार है। परम अतीत, परम हुंदा बहुत वड्डा, अतीत वासनावां तो उपर बैठा, परमेश्वर के रंग रंगयो, परमेश्वर दे रंग विच रंगे है, वासना ते बाहर वासना तो बाहर है, पै देखियत धाम सिओ, हैन घर विच धाम हुंदा है घर पर वासना तो बाहर। ऐसी अवस्था किमें आवे, एक दृष्टांत मैं आपके सामने रखा। गोल्ड नू सोने नू इन्नी महानता दे बैठे हाँ कि इहदे वास्ते कतल होंदे ने, चोरियां होंदियां, डाके पैंदे, बंदे दा बड़ा मोह है इसदे नाल, लोग शरीर विच भी शेक करन लई त्या, उंज किसे नू आखीए किसे अंग विच शेक कर देईए कौन कराएगा, कन्ना च मोरियां कढ दिओ, नक च कढ दिओ, किते कढ दिओ, सोना चाहीदा। बंदा सी बड़ा गरीब ते पत्नी नित ताने महीने देवे, आखे मैं तेरे घर कदी आई तू अद्धा तोला सोना भी मैनू ना दे सकिया, बेचारा सुन सुन के दुखी हो गया। एक दिन कितों 10 रुपये हाथ आए आर्टिफिशियल गहने, और जेड़े नकली गहने ने वह ढेर चुक ले आया, कह लगा लै पा जिन्ना मर्जी, हम सोना तो पा लिया नकली, वो सारे नगर च विखाउंदी फिर आ वेखो मेरा हार, आ वेखो गहने, एक चोर की नज़र पई, कह लगा इन्ना सोना कितों आ गया इन्हों को, ਮੈਂ ਤਾਂ ਦੂਸਰੇ ਨਗਰਾਂ ਵਿੱਚ ਚੋਰੀ ਕਰਨ ਜਾਂਦਾ ਇੱਥੋਂ ਹੀ ਘਰਾਂ। ਉਹ ਰਾਤ ਨੂੰ ਆਇਆ, ਉਹ ਸਾਰੇ ਗਹਿਣੇ ਚੁਰਾ ਕੇ ਲੈ ਗਏ। ਹੁਣ ਸਵੇਰੇ ਉੱਠੀ ਪਤਨੀ ਨੂੰ ਤਾਂ ਗਸ਼ ਤੇ ਗਸ਼ ਪਏ, ਰੋਵੇ ਮੈਂ ਲੁੱਟੀ ਗਈ ਮਾਰੀ ਗਈ। ਅਤੇ ਉਹ ਮਨ 'ਚੋਂ ਆਖੇ ਕਿ ਚੋਰ ਤੇਰਾ ਧੰਨਵਾਦ, ਮੇਰੀ ਇੱਜ਼ਤ ਰਹਿ ਗਈ, ਨਹੀਂ ਤਾਂ ਚੌਂ ਦਿਨਾਂ ਨੂੰ ਇਹ ਕਾਲਾ ਹੋ ਹੀ ਜਾਣਾ ਸੀ, ਮੁਸ਼ਕਲ ਬਣਨੀ ਸੀ, ਬੜਾ ਚੰਗਾ ਹੋ ਗਿਆ। ਪਤਨੀ ਦੀ ਵੀ ਗੱਲ ਰਹਿ ਗਈ ਕਿ ਮੈਂ ਸੋਨਾ ਦਿੱਤਾ, ਉਹ ਵੀ ਰਹਿ ਗਈ ਕਿ ਤੂੰ ਲੈ। ਉਹ ਆਖੇ ਕੋਈ ਗੱਲ ਨਹੀਂ, ਮਾਇਆ ਆਉਣੀ ਜਾਣੀ ਹੁੰਦੀ, ਇਹਦਾ ਕੀ ਹੁੰਦਾ। ਫਿਰ ਆ ਉਹ ਰੋਵੇ। ਹੁਣ ਪਤਾ ਗੱਲ ਕੀ ਹੈ, ਰੋਂਦਾ ਉਹ ਹੈ ਜਿਸ ਨੇ ਇਸ ਨੂੰ ਸੱਚ ਮੰਨ ਲਿਆ, ਅਤੇ ਸੰਜੀਦਾ ਰੂਪ ਵਿੱਚ ਹੱਸ ਹੋ ਰਿਹਾ ਜਿਸ ਨੇ ਸਮਝਿਆ ਨਾਸਵਾਨ ਹੈ। ਇਹੋ ਹਾਲਤ ਸੰਸਾਰ ਦੀ ਹੈ। ਸੰਸਾਰ ਨੂੰ ਜਿਸ ਨੇ ਸੱਚ ਮੰਨ ਲਿਆ ਉਹ ਤਾਂ ਰੋਂਦਾ, ਆ ਗਿਆ ਭਾਵੇਂ ਝੂਠਾ ਸੋਨਾ ਹੀ ਹੈ, ਬੜਾ ਹਰਖ ਵਿੱਚ ਹੈ, ਚਲਾ ਗਿਆ ਅਤੇ ਬੜਾ ਦੁੱਖ ਵਿੱਚ ਹੈ। ਪਰ ਜਿਨ੍ਹਾਂ ਨੂੰ ਰੱਬ ਦਾ ਰੰਗ ਲਾ ਗਿਆ, ਆਵਤ ਹਰਖ ਨਾ ਜਾਵਤ ਸੋਗਾ ਰੰਗ ਠਾਕਰੇ ਲਾਗੇ। ਠਾਕੁਰ ਦਾ ਜਿਨ੍ਹਾਂ ਨੂੰ ਰੰਗ ਚੜ੍ਹ ਗਿਆ, ਗੁਰੂ ਅਰਜਨ ਦੇਵ ਜੀ ਨੂੰ ਰੰਗ ਚੜ੍ਹਿਆ ਸੀ। ਹੁਣ ਇਤਿਹਾਸ ਤੁਸੀਂ ਪੜ੍ਹਦੇ ਹੋ, ਤੱਤੀਆਂ ਲੋਹਾਂ 'ਤੇ ਬੈਠ ਕੇ ਸ਼ਹੀਦ ਹੋਏ। ਸੱਚ ਜੇ ਸਮਝਣ ਦੀ ਗੱਲ ਹੈ, ਜਿੱਥੇ ਦਿਸਦੇ ਨੇ ਗੁਰੂ ਅਰਜਨ ਦੇਵ ਉੱਥੇ ਨਹੀਂ। ਅੱਜ ਤਾਂ ਯੰਤਰ ਐਸੇ ਸਾਡੇ ਸਾਹਮਣੇ ਆ ਗਏ, ਬੰਦਾ ਜਿੱਥੇ ਦਿਸਦਾ ਉੱਥੇ ਨਹੀਂ ਹੁੰਦਾ, ਹੁੰਦਾ ਕਿਸੇ ਹੋਰ ਥਾਂ 'ਤੇ। ਗੋਲੀ ਕੋ ਮਾਰੇ ਕੱਚ ਟੁੱਟਦਾ, ਬੰਦਾ ਉੱਥੇ ਟੀ ਵੀ ਵਿੱਚ ਚਿੱਤਰ ਆ ਰਿਹਾ। ਕੋਈ ਤੋੜ ਦੇਵੇ ਤਾਂ ਸਕਰੀਨ ਟੀ ਵੀ ਦੀ ਤੋੜੇਗਾ, ਬੰਦਾ ਤਾਂ ਨਹੀਂ ਮਰੇਗਾ, ਉਹ ਤਾਂ ਕਿਸੇ ਹੋਰ ਥਾਂ ਬੈਠਾ ਹੈ। ਗੁਰੂ ਅਰਜਨ ਦੇਵ 'ਤੇ ਬੈਠੇ ਨੇ ਅਕਾਲ ਪੁਰਖ ਦੇ ਤਖ਼ਤ 'ਤੇ। ਉਹਨਾਂ ਦੇ ਟਿਕਾਣਾ ਪਤਾ ਕਿਹੜਾ ਹੈ? ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਉਹ ਤਾਂ ਰੱਬ ਦੀ ਗੋਦ ਵਿੱਚ ਨੇ ਹਮੇਸ਼ਾ, ਹਾਂ ਬਾਕੀ ਹੈ ਉਹਨਾਂ ਦਾ ਕੌਤਕ। ਉਹਨਾਂ ਨੇ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਕੁ ਭੁਲੇਖਾ ਨਾ ਖਾ ਜਾਏ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋਂ ਜੈਸੇ ਜਲ ਮੈਂ ਕੌਲਾ। ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ ਇੱਕ ਅਗਨ ਪ੍ਰੀਖਿਆ। ਅਗਨ ਪ੍ਰੀਖਿਆ ਤੋਂ ਖੋਟਾ ਸੋਨਾ ਡਰਦਾ ਖਰਾ ਨਹੀਂ। ਅਗਨ ਪ੍ਰੀਖਿਆ ਸਾਡੇ ਦੇਸ਼ ਵਿੱਚ ਹੁੰਦੀ ਰਹੀ। ਇੱਕ ਵਾਰੀ ਐਸਾ ਹੋਇਆ, ਈਸਾਈ ਪਾਦਰੀ ਇੱਕ ਆਂਧਰਾ ਗਿਆ, ਧਨ ਕਾਫੀ ਸੀ ਕੋਲ, ਉਹ ਚਾਹੁੰਦਾ ਸੀ ਆਦਿ ਵਾਸੀਆਂ ਨੂੰ ਈਸਾਈ ਬਣਾਉਣਾ, ਅਤੇ ਉਹਨੇ ਇੱਕ ਢੰਗ ਕੱਢਿਆ ਕਿ ਅਨਪੜ੍ਹ ਬੰਦੇ ਗਿਆਨ ਦੀ ਗੱਲ ਤਾਂ ਸਮਝਣਗੇ ਨਹੀਂ। ਉਹਨੇ ਕੀ ਕੀਤਾ, ਕ੍ਰਾਸ਼ ਦੀ ਇੱਕ ਮੂਰਤੀ ਬਣਾਈ ਔਰ ਲੱਕੜ ਦੀ, ਅਤੇ ਇੱਕ ਬਣਾ ਲਈ ਰਾਮ ਦੀ, ਪਤਾ ਸੀ ਇਹ ਰਾਮ ਨੂੰ ਮੰਨਦੇ ਨੇ, ਉਹ ਬਣਾ ਲਈ ਲੋਹੇ ਦੀ। ਆਦਿਵਾਸੀਆਂ ਨੂੰ ਸੱਦਿਆ ਅਤੇ ਕਹਿਣ ਲੱਗਾ ਕਿਸ ਨੂੰ ਮੰਨਦੇ ਹੋ? ਕਹਿਣ ਲੱਗੇ ਰਾਮ ਨੂੰ। ਕਹਿਣ ਲੱਗਾ ਪਾਣੀ ਲਿਆਓ। ਪਾਣੀ ਬਰਤਨ 'ਚ ਲੈ ਆਉਂਦਾ, ਉਹਨੇ ਦੋ ਮੂਰਤੀਆਂ ਕੱਢੀਆਂ। ਕਹਿਣ ਲੱਗਾ ਇਹ ਤੁਹਾਡਾ ਰਾਮ ਅਤੇ ਇਹ ਸਾਡਾ ਕ੍ਰਾਈਸਟ। ਦੋਵੇਂ ਮੂਰਤੀਆਂ ਪਾਣੀ 'ਚ ਪਾ ਦਿੱਤੀਆਂ। ਹੁਣ ਉਹ ਲੋਹੇ ਦੀ ਮੂਰਤੀ ਰਾਮ ਦੀ ਸੀ, ਉਹ ਤਾਂ ਡੁੱਬਣੀ ਡੁੱਬ ਗਈ, ਅਤੇ ਕ੍ਰਾਸ਼ ਦੀ ਸੀ ਲੱਕੜ ਦੀ, ਉਹ ਤਰ ਗਈ। ਅਤੇ ਕਹਿਣ ਲੱਗਾ ਜਿਹੜਾ ਆਪ ਡੁੱਬ ਗਿਆ ਤੁਹਾਨੂੰ ਕੀ ਤਾਰੇਗਾ? ਇਹ ਤੁਹਾਡਾ ਰਾਮ ਤਾਂ ਡੁੱਬ ਗਿਆ, ਤੁਹਾਡੇ ਸਾਹਮਣੇ ਹੈ, ਇਹ ਤੁਹਾਨੂੰ ਤਾਰੇਗਾ। ਉਹ ਵਿਚਾਰੇ ਸਿੱਧੇ ਸਾਧੇ ਬੰਦੇ ਕਹਿਣ ਲੱਗੇ ਅਸੀਂ ਸਾਰੇ ਹੀ ਈਸਾਈ ਬਣਾਂਗੇ, ਇਹ ਜਿਹੜਾ ਆਪ ਡੁੱਬ ਗਿਆ ਇਹਨੇ ਸਾਨੂੰ ਕੀ ਤਾਰਨਾ? ਪਰ ਇੱਕ ਸਾਧੂ ਆ ਗਿਆ ਹਿੰਦੂ, ਉਹ ਕਹਿਣ ਲੱਗਾ ਭਾਈਓ ਠਹਿਰੋ, ਸਾਡੇ ਜਲ ਪ੍ਰੀਖਿਆ ਕਦੀ ਨਹੀਂ ਸੁਣੀ, ਸਾਡੇ 'ਤੇ ਹੁੰਦੀ ਅਗਨ ਪ੍ਰੀਖਿਆ। ਇਹਨਾਂ ਦੋਵਾਂ ਮੂਰਤੀਆਂ ਨੂੰ ਅੱਗ 'ਚ ਪਾਓ, ਫਿਰ ਪਤਾ ਲੱਗੇਗਾ ਕਿ ਕਿਹੜਾ ਪਾਸ ਹੁੰਦਾ ਅਤੇ ਕਿਹੜਾ ਫੇਲ ਹੁੰਦਾ। ਹੁਣ ਉਹ ਦੌੜੇ, ਉਹਨੂੰ ਪਤਾ ਸੀ ਅੱਗ 'ਚ ਪਾਇਆ ਅਤੇ ਕ੍ਰਾਸ਼ ਸੜ ਜਾਣਾ, ਕਿਉਂਕਿ ਮੂਰਤੀ ਹੈ ਲੱਕੜ ਦੀ, ਹੁਣ ਲੋਹਿਆ ਬਚੇਗਾ। ਉਹ ਤਾਂ ਦੌੜ ਗਿਆ, ਪਰ ਗੁਰੂ ਅਰਜਨ ਦੇ ਪਾਤਸ਼ਾਹ ਇਹ ਨਹੀਂ ਦੌੜਦੇ, ਅੱਗ ਦੇ ਸਾਹਮਣੇ ਉਹ ਟਿਕਦੇ। ਫਰਕ ਹੈ ਇੱਕ, ਉਹ ਫਰਕ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਹਿਲਾਦ ਦੀ ਵੀ ਅਗਨ ਪ੍ਰੀਖਿਆ ਹੋਈ। ਇਸਲਾਮੀ ਸਾਹਿਤ ਪੜ੍ਹੀਏ, ਇਬਰਾਹੀਮ ਪੈਗੰਬਰ ਦੀ ਵੀ ਅਗਨ ਪ੍ਰੀਖਿਆ ਹੋਈ, ਅੰਗਿਆਰ ਵਿਛਾ ਦਿੱਤੇ। ਬਾਦਸ਼ਾਹ ਦਾ ਨਾਂ ਸੀ ਨਮਰੂਦ। ਕਹਿਣ ਲੱਗਾ ਜੇ ਤੇਰਾ ਖੁਦਾ ਸੱਚਾ ਤਾਂ ਤੂੰ ਮੰਨਦਾ ਖੁਦਾ ਹੈ ਜਾਂ ਤਾਂ ਮੈਨੂੰ ਖੁਦਾ ਮੰਨ ਕਿ ਮੈਂ ਖੁਦਾ, ਜੇ ਤੂੰ ਮੰਨਦਾ ਤਾਂ ਫਿਰ ਅੰਗਿਆਰਾਂ 'ਤੇ ਤੁਰ। ਦੋ ਨੌਕਰਾਂ ਨੂੰ ਕਹਿਣ ਲੱਗਾ ਇਹਦੀਆਂ ਬਾਹਾਂ ਫੜੋ, ਅੰਗਿਆਰਾਂ 'ਤੇ ਤੁਰੋ। ਕਹਿਣ ਲੱਗਾ ਬਾਹਾਂ ਕਿਉਂ ਫੜੋ, ਮੇਰੇ ਪੈਰ ਚੱਲਦੇ ਨੇ, ਮੈਂ ਆਪ ਚੱਲਾਂਗਾ। ਉਹ ਐਸਾ ਇਤਿਹਾਸ ਲਿਖਿਆ ਕਿ ਅੰਗਿਆਰਾਂ 'ਤੇ ਪੈਰ ਰੱਖਿਆ ਅਤੇ ਫੁੱਲ ਬਣ ਗਏ। ਨਾਰ ਕੋ ਗੁਲਜ਼ਾਰ ਕੀਆ, ਕਿਸਨੇ ਕੀਆ ਯਾਰ ਕੀਆ। ਅੱਗ ਨੂੰ ਫੁੱਲ ਬਣਾ ਦਿੱਤਾ ਅੰਗਿਆਰਾਂ ਨੂੰ, ਕਿਸਨੇ? ਕਹਿਣ ਲੱਗੇ ਮੇਰੇ ਮਿੱਤਰ ਖੁਦਾ ਨੇ। ਪ੍ਰਹਿਲਾਦ ਨੂੰ ਉਸਦੀ ਭੂਆ ਹੋਲਕਾਂ ਲੈ ਕੇ ਅੱਗ ਵਿੱਚ ਬੈਠ ਗਈ, ਉਹ ਸੜ ਗਈ, ਪ੍ਰਹਿਲਾਦ ਬਚ ਗਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤਨ 'ਤੇ ਛਾਲੇ ਹੋ ਜਾਂਦੇ ਨੇ, ਉਸ ਦਾ ਕਾਰਨ ਹੈ। ਵਿਦਵਾਨ ਕਹਿੰਦੇ ਨੇ ਪਾਸ ਤਾਂ ਪਹਿਲੇ ਹੋਏ ਪਰ ਰਿਆਇਤੀ ਨੰਬਰਾਂ ਨਾਲ। ਉਹਨਾਂ ਨੇ ਆਖਿਆ ਦਾਤਿਆ ਰੱਖ ਲੈ, ਬਚਾ ਲੈ। ਪਰ ਗੁਰੂ ਅਰਜਨ ਦੇਵ ਇਹ ਨਹੀਂ ਕਹਿੰਦੇ, ਕਹਿੰਦੇ ਨੇ ਮੈਂ ਇਹ ਨਹੀਂ ਕਹਿੰਦਾ ਅੱਗ ਠੰਡੀ ਹੋ ਜਾਏ, ਮੈਂ ਇਹ ਨਹੀਂ ਕਹਿੰਦਾ ਲੋਹ ਠੰਡੀ ਹੋ ਜਾਏ, ਮੈਂ ਕਹਿੰਦਾ ਤੇਰੀ ਰਜ਼ਾ ਪੂਰੀ ਹੋਵੇ। ਅੱਗ ਗਰਮ ਹੈ, ਗਰਮ ਰਹੇ, ਲੋਹ ਤਪਦੀ ਹੈ, ਤਪਦੀ ਰਹੇ, ਪਰ ਮੈਨੂੰ ਸਮਰੱਥਾ ਦੇ ਤਾਂ ਕਿ ਮੈਂ ਰਜ਼ਾ ਵਿੱਚ ਰਾਜ਼ੀ ਰਹਾਂ, ਮੈਂ ਭਾਣੇ ਵਿੱਚ ਰਹਾਂ। ਸਾਈਂ ਮੀਆਂ ਮੀਰ ਨੇ ਆ ਕੇ ਪੁੱਛਿਆ ਸੀ, ਕਹਿਣ ਲੱਗੇ ਐਸੀ ਤਪਸ ਵਿੱਚ ਤਾਂ ਹਰ ਬੰਦਾ ਰੋਏਗਾ। ਕਹਿਣ ਲੱਗੇ ਪਰ ਉਹ ਰੋਏਗਾ ਜੇ ਹੁਕਮ ਵਿੱਚ ਨਹੀਂ, ਰਜ਼ਾ ਵਿੱਚ ਨਹੀਂ। ਇੱਕ ਸ਼ਬਦ ਪਾਤਸ਼ਾਹ ਨੇ ਪੜ੍ਹਿਆ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ, ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ, ਨਾਮ ਤੇਰੇ ਕਹਿ ਰੰਗ ਦੁਰਮਤ ਥੋਵਣਾ, ਜਪ ਜਪ ਤੁਦ ਨੰਕਾਰ ਭਰਮ ਪਉ ਖੋਵਣਾ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ। ਜੀਵਨ ਬਰਤਾਨ ਥੋੜ੍ਹਾ ਉਹਨਾਂ ਦਾ ਵਿਚਾਰ ਲਈਏ, ਸ਼ਹਾਦਤ ਦੇ ਕਾਰਨ ਕੀ ਸਨ। ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਬਾਬਰੇ ਆਇਆ ਅਤੇ ਗੁਰੂ ਨਾਨਕ ਦੇਵ ਵੀ ਆ ਗਿਆ, ਉਸਨੂੰ ਖਰੀਆਂ ਖਰੀਆਂ ਸੁਣਾਈਆਂ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਿਸੇ ਸਮੇਂ ਦੇ ਬਾਦਸ਼ਾਹ ਨੂੰ ਜਮ ਆਖਣਾ, ਇਸ ਲਈ ਬੜੀ ਜ਼ਰੂਰਤ ਦਲੇਰੀ ਚਾਹੀਦੀ। ਇਹ ਪਾਵਰ ਗੁਰੂ ਨਾਨਕ ਦੇਵ ਜੀ ਪਾਸ ਸੀ। ਬਾਬਰ ਝੁਕਿਆ, ਇਤਿਹਾਸਕਾਰਾਂ ਲਿਖਿਆ ਉਹਨੇ ਮੁਆਫ਼ੀ ਮੰਗੀ, ਅਤੇ ਗੁਰੂ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਬਦੋਸ਼ੀਆਂ ਨੂੰ ਤੂੰ ਕੱਟ ਚੁੱਕਾ ਹੈ ਤੂੰ ਜੋੜ ਨਹੀਂ ਸਕਦਾ, ਪਰ ਤੂੰ ਇੰਨਾ ਕਰ ਜਿਹੜੇ ਜ਼ਿੰਦਾ ਨੇ ਇਹਨਾਂ ਨੂੰ ਛੱਡ ਦੇ, ਇਹਨਾਂ ਦਾ ਮਾਲ ਸਬਾਬ ਵਾਪਸ ਕਰ ਦੇ। ਸਤਿਗੁਰੂ ਘਰ ਘਰ ਸੈਦਪੁਰ ਗਏ, ਇੱਕ ਘਰ ਆਵਾਂ ਆਪਣੇ ਇੱਕ ਮਿਲ ਮਿਲ ਪੁੱਛੈਂ ਸੁੱਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੈ ਦੁੱਖ। ਹਮਾਯੂ ਨੇ ਵੀ ਗੁਰੂ ਅੰਗਦ ਦੇਵ 'ਤੇ ਤਲਵਾਰ ਕੱਢ ਲਈ ਸੀ, ਕੱਲ੍ਹ ਆਪਾਂ ਜ਼ਿਕਰ ਕੀਤਾ ਸੀ। ਅਕਬਰ ਦੇ ਵੇਲੇ ਵੀ ਗੁਰੂ ਸਾਹਿਬ 'ਤੇ ਮੁਕੱਦਮਾ ਕੀਤਾ, ਕੁਛ ਵਿਰੋਧੀਆਂ ਗੁਰੂ ਰਾਮਦਾਸ ਨੇ ਜਾ ਕੇ ਜਵਾਬ ਦਿੱਤੇ। ਗੁਰੂ ਅਰਜਨ ਦੇਵ ਜੀ ਦੇ ਵੇਲੇ, ਜਿਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੋ ਗਿਆ, ਹੁਣ ਵਿਰੋਧੀਆਂ ਲਈ ਇੱਕ ਮੁਸ਼ਕਲ ਇਹ ਬਣੀ ਕਿ ਇੱਕ ਦਿਨ ਵਾਸਤੇ ਕਿਸੇ ਆਉਣਾ ਹੋਵੇ ਨਾ ਤੁਹਾਡੇ ਕੋਲ ਆਇਆ, ਅਤੇ ਕੋਈ ਗੱਲ ਐਸੀ ਕਹਿ ਜਾਏ ਹੋਵੇ ਸੱਚੀ ਪਰ ਜਚੇ ਨਾ, ਬੰਦਾ ਕਹਿੰਦਾ ਕੋਈ ਨਹੀਂ, ਇਹਨੇ ਦਿਹਾੜੀ ਰਹਿਣਾ ਚਲੇ ਜਾਣਾ, ਕੀ ਵਿਖਾਂਦ ਵਿਵਾਦ ਪਾਉਣਾ, ਚੁੱਪ ਕਰ ਲਵੋ, ਵੀ ਦਿਹਾੜੀ ਰਹਿਣਾ, ਇਹਨੇ ਤੁਰ ਜਾਣਾ। ਹੁਣ ਇਹੋ ਗੱਲ ਸੀ, ਗੰਗਾ ਜਾ ਕੇ ਸੱਚੀ ਗੱਲ ਕਹੀ ਪਰ ਪਾਂਡੇ ਚੁੱਪ ਕਰ ਰਹੇ, ਨਾ ਤੁਰ ਜਾਣਾ ਅੱਗੇ, ਕੋਈ ਨਹੀਂ ਸਾਡਾ ਹੀ ਰਾਜ ਹੈ। ਜਗਨਨਾਥਪੁਰੀ ਗਏ, ਕੁਝ ਜ਼ਿਆਦਾ ਵਿਖਾਂਦ ਨਹੀਂ, ਰਹਿਣਾ ਨਹੀਂ ਤੁਰ ਜਾਣਾ। ਪਰ ਜਦੋਂ ਪਤਾ ਲੱਗਾ ਹੁਣ ਤਾਂ ਨੇਤੀ ਦਰਬਾਰ ਸਾਹਿਬ ਬੈਠ ਕੇ ਬੋਲਣਗੇ, ਇਹ ਤਾਂ ਨੇਤੀ ਆਸਾ ਦੀ ਵਾਰ ਵਿੱਚ ਪੜਿਆ ਜਾਏਗਾ। ਜੇ ਮੁਹਾਕਾ ਕਰਮ ਹੈ ਕਰਮ ਹੈ ਪਿੱਤਰੀ ਦੇ, ਅੱਗੇ ਵਸ ਸਿਜਾਣੀਏ ਪਿੱਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹਦੇ ਨਿੱਤ ਪੜਿਆ ਜਾਣਾ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿੱਤ ਦਾੜੀ, ਅਤੇ ਨਿੱਤ ਪੜਿਆ ਜਾਣਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਰੋਜ਼ ਆਵਾਜ਼ਾਂ ਆਉਣਗੀਆਂ ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਇੱਥੇ ਰੋਜ਼ ਪੜਿਆ ਜਾਏਗਾ। ਕਹਿਣ ਲੱਗੇ ਜਿਵੇਂ ਹੋਵੇ ਇਹ ਸੱਚ ਦਾ ਜਗ ਦਾ ਦੀਵਾ ਬੁਝਾ ਦਿੱਤਾ ਜਾਏ। ਸਰਹੰਦ ਦੇ ਵਿੱਚ ਇੱਕ ਡੇਰਾ ਸੀ, ਇਹ ਸੂਫੀ ਸੰਤਾਂ ਦਾ ਸੀ। ਸੂਫੀਆਂ ਦੇ ਕੁਝ ਸਿਲਸਿਲੇ ਉਹਨਾਂ ਦਾ ਅਤੇ ਗੁਰੂ ਘਰ ਨਾਲ ਬੜਾ ਹੀ ਚੰਗਾ ਸੰਬੰਧ ਰਿਹਾ, ਜਿਵੇਂ ਸਾਈਂ ਮੀਆਂ ਮੀਰ ਇਹ ਚਿਸ਼ਤੀ ਸਨ, ਪੀਰ ਬੁੱਧੂ ਸ਼ਾਹ ਕਾਦਰੀਏ ਚਿਸ਼ਤੀ, ਗੁਰੂ ਘਰ ਨਾਲ ਚੰਗਾ ਸੰਬੰਧ ਰਿਹਾ। ਪਰ ਇੱਕ ਸਿਲਸਿਲਾ ਦੇਸ਼ ਵਿੱਚ ਆਇਆ ਸੀ ਸੂਫੀਆਂ ਦਾ, ਨਕਸ਼ਬੰਦੀ। ਨਕਸ਼ਬੰਦੀ ਉਹ ਸਾਧੂ ਸਨ ਜਿਹੜੇ ਸਰਕਾਰੀ ਦਰਬਾਰੇ ਚ ਆਉਂਦੇ ਸਨ ਬਾਣਾ ਅਫਸਰਾਂ ਨੂੰ ਜਾ ਕੇ ਮਿਲਣਾ। ਅੱਜ ਵੀ ਬਹੁਤ ਸਾਧੂ ਐਸੇ ਨੇ, ਦਿਨ ਰਾਤ ਉਹਨਾਂ ਦਾ ਕੰਮ ਹੀ ਇਸ ਵਜ਼ੀਰ ਨੂੰ ਮਿਲੇ ਨੇ, ਉਸ ਨੂੰ ਮਿਲੇ ਨੇ, ਦੂਸਰੇ ਨੂੰ ਮਿਲੇ। ਜੀਵਨ ਵਿੱਚ ਸਿਰਫ ਸਿਆਸੀ ਦੌੜ ਭੱਜ, ਉਹਨਾਂ ਦਾ ਕੰਮ ਇਹ ਸੀ ਕਿਸੇ ਨੂੰ ਨੌਕਰੀ ਲੈ ਦਿੱਤੀ, ਕੋਈ ਨਹੀਂ ਮੁਸਲਮਾਨ ਬਣਦਾ ਉਹਦੀ ਨੌਕਰੀ ਤੁੜਵਾ ਦਿੱਤੀ। ਬਸ ਉਹ ਪਾਵਰ ਵਰਤਦੇ ਸਨ, ਉਹ ਨਕਸ਼ਬੰਦੀਆਂ ਵਿੱਚੋਂ ਇੱਥੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਖਵਾਉਣ ਵਾਲਾ, ਉਹਦਾ ਨਾਂ ਸੀ ਸ਼ੇਖ ਅਹਿਮਦ ਸਰਹੰਦੀ ਮੁਜੱਜਦਦ। ਮੁਜੱਜਦਦ ਹੁੰਦਾ ਇਸਲਾਮ ਦਾ ਰਾਖਾ। ਉਸ ਨੇ ਬਹੁਤ ਚਿੱਠੀਆਂ ਲਿਖੀਆਂ ਨੇ ਸ਼ੇਖ ਫਰੀਦ ਬੁਖਾਰੀ ਨੂੰ। ਸ਼ੇਖ ਫਰੀਦ ਬੁਖਾਰੀ ਜਹਾਂਗੀਰ ਦਾ ਬੜਾ ਹੀ ਇਤਬਾਰਯੋਗ ਦਰਬਾਰੀ ਸੀ ਔਰ ਸੈਨਾਪਤ ਸੀ। ਥੋੜ੍ਹਾ ਇਹ ਇਤਿਹਾਸ ਵਿਚਾਰਨਾ ਅੱਜ ਦੇ ਦਿਨ ਬੜਾ ਹੀ ਜ਼ਰੂਰੀ ਹੈ ਤਾਂ ਕਿ ਸ਼ਹਾਦਤ ਦੇ ਕਾਰਨਾਂ ਦਾ ਸਾਨੂੰ ਪਤਾ ਲੱਗ ਸਕੇ। ਜਹਾਂਗੀਰ ਨੂੰ ਰਾਜ ਬੜੇ ਮਹਿੰਗੇ ਭਾਅ ਮਿਲਿਆ ਸੀ। ਅਕਬਰ ਨੇ 49 ਸਾਲ ਰਾਜ ਕੀਤਾ, 50 ਤੋਂ ਇੱਕ ਘੱਟ। ਇਹ ਸੱਚ ਜੇ ਮੈਂ ਜ਼ਾਤੀ ਤਜ਼ਰਬਾ ਤੁਹਾਨੂੰ ਦੱਸਣਾ, ਕਿਉਂਕਿ ਬੜੇ ਬੰਦਿਆਂ ਨਾਲ ਵਾਹ ਬਣੇ ਹੈ, 45 ਸਾਲ ਲਗਭਗ ਹੋ ਗਏ ਘੁੰਮ ਫਿਰ ਕੇ ਪ੍ਰਚਾਰ ਕਰਦੇ ਹਾਂ। ਮਿੱਤਰਾਂ ਵਿੱਚ ਬਾਦਸ਼ਾਹਾਂ ਵਰਗੇ ਅਮੀਰ ਵੀ ਨੇ ਅਤੇ ਚੌਂਪੜੀਆਂ 'ਚ ਰਹਿਣ ਵਾਲੇ ਗਰੀਬ ਵੀ ਨੇ, ਅਤੇ ਇੱਕ ਇੱਕ ਦੇ ਜੀਵਨ ਨੂੰ ਬਾਚਿਆ। ਮੈਂ ਵੇਖਿਆ ਗਰੀਬ ਬਾਪ ਮਰਦਾ ਹੈ ਅਤੇ ਪੁੱਤਰ ਸੱਚੇ ਦਿਲੋਂ ਰੋਂਦੇ ਨੇ, ਪਰ ਅਮੀਰ ਬਾਪ ਮਰਦਾ ਹੈ ਅਤੇ ਪੁੱਤਰ ਖੁਸ਼ ਹੁੰਦੇ ਨੇ। ਭਾਈ ਸ਼ੁਕਰ ਹੈ ਇਹ ਚੈੱਕ ਬੁੱਕ ਸਾਡੇ ਹੱਥ ਵਿੱਚ ਆਏਗੀ, ਖਜ਼ਾਨਾ ਹੁਣ ਸਾਡੇ ਹੱਥ ਵਿੱਚ ਆਏਗਾ, ਪ੍ਰਾਪਰਟੀ ਸਾਡੇ ਹੱਥ ਵਿੱਚ ਆਏਗੀ। ਬਾਦਸ਼ਾਹਾਂ ਦੇ ਪੁੱਤਰ ਤਾਂ ਸੁੱਖਣਾ ਸੁੱਖਦੇ ਨੇ ਕਿ ਬਾਦਸ਼ਾਹ ਕਦੋਂ ਮਰੇ ਅਤੇ ਤਖ਼ਤ 'ਤੇ ਮੈਂ ਬੈਠਾ। ਇਤਿਹਾਸਕਾਰਾਂ ਦੇ ਅਨੁਸਾਰ ਜਹਾਂਗੀਰ ਨੇ ਸਲੀਮ ਨੇ ਆਪਣੇ ਬਾਪ ਨੂੰ ਜ਼ਹਿਰ ਵੀ ਇੱਕ ਵਾਰੀ ਦੇ ਦਿੱਤਾ ਸੀ, ਪਰ ਬਚ ਗਿਆ। ਅਕਬਰ ਨੂੰ ਜ਼ਹਿਰ ਦੇ ਦਿੱਤਾ ਸੀ, ਇੱਕ ਵਾਰੀ ਬਗਾਵਤ ਵੀ ਕਰ ਦਿੱਤੀ ਸੀ। ਸਿਆਣਿਆਂ ਨੇ ਵਿੱਚ ਪੈ ਕੇ ਪਿਓ ਪੁੱਤਰ ਦੀ ਸੁਲਾਹ ਕਰਾ ਦਿੱਤੀ, ਆਖਰ ਅਕਬਰ ਮਰ ਗਿਆ, ਇਹਨੂੰ ਰਾਜਗੱਦੀ ਮਿਲ ਗਈ। ਪਰ ਅਚਾਨਕ ਇਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਕੁਛ ਮਹੀਨੇ ਹੋਏ ਸਨ ਅਜੇ ਬੈਠੇ ਹਾਂ, ਬਗਾਵਤ ਇਹਦੇ ਅੰਦਰ ਤੇ ਅੱਗ ਬਾਲ ਉੱਠੀ ਕਿ ਮੁਸ਼ਕਲ ਨਾਲ ਮੈਨੂੰ ਗੱਦੀ ਮਿਲੀ ਔਰ ਮੇਰੇ ਪੁੱਤਰ ਨੇ ਬਗਾਵਤ ਕਰ ਦਿੱਤੀ। ਉਹ ਦੌੜਿਆ ਪੰਜਾਬ, ਮਨ ਚਲੇ ਕੁਛ ਨਾਲ ਹੋਰ ਮਿਲਦੇ ਗਏ, ਵਿਰੋਧੀ ਹੁੰਦੇ ਨੇ ਰਾਜ ਦੇ। ਉਸ ਨੂੰ ਸ਼ੇਖ ਫਰੀਦ ਬਣਾ ਬੁਖਾਰੀ ਨੇ ਚੌਧਰੀਆਂ ਦੀ ਇਮਦਾਦ ਨਾਲ ਚੁਣਾ ਦੇ ਸੋਧਰੇ ਚੁਣਾ ਦੇ ਕਿਨਾਰੇ ਜਾ ਕੇ ਉਸ ਨੇ ਗ੍ਰਿਫਤਾਰ ਕਰ ਲਿਆ। ਬਾਦਸ਼ਾਹ ਲਾਹੌਰ ਪਹੁੰਚਿਆ ਸੀ, ਲਿਆਂਦਾ ਉਹਦੇ ਸਾਥੀਆਂ ਨੂੰ ਖੋਤਿਆਂ ਗਾਵਾਂ ਦੇ ਚਮੜਿਆਂ ਵਿੱਚ ਮੜ ਮੜ ਕੇ ਮਾਰ ਦਿੱਤਾ, ਸੂਲੀਆਂ 'ਤੇ ਟੰਗ ਦਿੱਤਾ, ਸ਼ਰੇਆਮ ਫਾਂਸੀ ਦੇ ਦਿੱਤੀ, ਇਹਦੀਆਂ ਅੱਖਾਂ 'ਚ ਕੁਛ ਪਾਇਆ, ਇਹਨੂੰ ਅੰਧਾ ਕਰ ਦਿੱਤਾ। ਹੁਣ ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਫੜਨ ਵਿੱਚ ਇਮਦਾਦ ਕੀਤੀ ਉਹਨਾਂ ਨੂੰ ਇਨਾਮ ਦਿੱਤੇ ਗਏ, ਪਰ ਜਿਨ੍ਹਾਂ ਨੇ ਇਸ ਦੀ ਇਮਦਾਦ ਕੀਤੀ ਖੁਸਰੋ ਦੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਹੁਣ ਇਹ ਸਾਰਾ ਸਿਲਸਿਲਾ ਜਿਹੜਾ ਹੈ, ਸੰਨ 1906 ਕਹਿੰਦੇ ਨੇ 20 ਮਈ ਨੂੰ ਸਾਰਾ ਸਿਲਸਿਲਾ ਮੁੱਕ ਜਾਂਦਾ ਸਜ਼ਾਵਾਂ ਦੇਣ ਦਾ ਔਰ ਇਨਾਮ ਦੇਣ ਦਾ। ਪਰ ਅਚਾਨਕ ਹੀ ਮਸਲਾ ਸਾਹਮਣੇ ਆ ਜਾਂਦਾ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਗੋਇੰਦਵਾਲ 5000 ਰੁਪਈਆ ਦਿੱਤਾ, ਮੱਥੇ 'ਤੇ ਤਿਲਕ ਲਾਇਆ ਜਿਸ ਨੂੰ ਹਿੰਦੂ ਲੋਕ ਚੰਗਾ ਸ਼ਗਨ ਕਹਿੰਦੇ ਨੇ, ਔਰ ਰਾਜ ਦੀ ਆਸ਼ੀਰਵਾਦ ਦਿੱਤੀ। ਕੁਛ ਵਿਦਵਾਨਾਂ ਅਨੁਸਾਰ ਤੇ ਗੁਰੂ ਸਾਹਿਬ ਅੰਮ੍ਰਿਤਸਰ ਸਨ ਔਰ ਨਾ ਸ਼ਹਿਜ਼ਾਦਾ ਮਿਲੇ ਹੈ, ਨਾ ਐਸੀ ਗੱਲ ਹੋਈ ਹੈ। ਪਰ ਉਹਨਾਂ ਨੂੰ ਮੌਕਾ ਮਿਲ ਗਿਆ, ਸਾਜਿਸ਼ ਘੜੀ ਗਈ। ਝੂਠੇ ਦੋਸ਼ ਲੱਗਦੇ ਨੇ, ਝੂਠੇ ਗਵਾਹ ਚਾਹੀਦੇ ਨੇ। ਅੱਜ ਵੀ ਅਦਾਲਤਾਂ 'ਚ ਵੇਖਿਆ ਬਹੁਤ ਵਾਰੀ ਪੋਥੀ 'ਤੇ ਹੱਥ ਰੱਖਦੇ ਨੇ, ਕਹਿੰਦੇ ਨੇ ਜੋ ਕਹਾਂਗਾ ਸੱਚ ਕਹਾਂਗਾ, ਔਰ ਜੱਜ ਵੀ ਚੰਗੀ ਤਰ੍ਹਾਂ ਜਾਣਦਾ ਇਹ 100% ਝੂਠ ਬੋਲਦਾ ਪਿਆ, ਬੋਲਣ ਵਾਲਾ ਵੀ ਬੋਲਦਾ। ਮੈਂ ਤਾਂ ਕਈ ਵਾਰੀ ਕਹਿਣਾ ਇਹ ਪੋਥੀਆਂ ਵਿਚਾਰੀਆਂ ਨੇ ਕੀ ਗੁਨਾਹ ਕੀਤਾ, ਇਹਨਾਂ ਨੂੰ ਇੱਥੇ ਕਿਉਂ ਰੱਖਦੇ। ਉਹ ਜੋ ਕਹਿੰਦਾ ਉਸ 'ਤੇ ਫਿਰ ਭਰੋਸਾ ਵੀ ਨਹੀਂ। ਫਿਰ ਵੇਖਿਆ ਜਾਂਦਾ ਝੂਠ ਕੇ ਸੱਚ ਬਦੋਸ਼ੇ ਮਾਰੇ ਜਾਂਦੇ ਨੇ, ਦੋਸ਼ੀ ਸਾਫ਼ ਬਰੀ ਹੋ ਕੇ ਚਲੇ ਜਾਂਦੇ ਨੇ, ਕਿਉਂਕਿ ਅਦਾਲਤ ਜਿਹੜੀ ਉਹ ਤਾਂ ਅੰਧੀ, ਇਨਸਾਫ਼ ਹੈ ਅੰਧਾ, ਅੱਖਾਂ 'ਤੇ ਪੱਟੀ ਬੱਝੀ ਹੈ, ਵੇਖਿਆ ਤਾਂ ਕੁਛ ਆਪ ਨਹੀਂ। ਗਵਾਹਾਂ 'ਤੇ ਭਰੋਸੇ ਫੈਸਲਾ ਕਰਨ, ਗਵਾਹ ਝੂਠੇ ਪੈਦਾ ਕੀਤੇ ਜਾਂਦੇ ਨੇ। ਗੁਰੂ ਅਰਜਨ ਦੇਵ ਜੀ ਦੇ ਵਰੰਟ ਕੱਢੇ ਗਏ, ਅਹਿਦੀਏ ਆਏ ਅੰਮ੍ਰਿਤਸਰ ਸਾਹਿਬ ਆ ਕੇ ਪਹੁੰਚ ਗਏ। ਪਾਤਸ਼ਾਹ ਨੂੰ ਪਤਾ ਲੱਗਾ, ਕਿਹਾ ਸੰਗਤਾਂ ਨੂੰ, ਪਰਿਵਾਰ ਨੂੰ ਸੱਦਿਆ। 11 ਸਾਲ ਦੀ ਉਮਰ ਸੀ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਕਹਿਣ ਲੱਗੇ ਸਰੀਰ ਹੁਣ ਲੇਖੇ ਲੱਗ ਜਾਣਾ, ਲਾਹੌਰ ਜਾਣਾ ਅਤੇ ਅਸੀਂ ਵਾਪਸ ਨਹੀਂ ਆਉਣਾ, ਦੱਸ ਦਿੱਤਾ। ਗੁਰਿਆਈ ਗੱਦੀ 'ਤੇ ਮਰਿਆਦਾ ਕਰ ਦਿੱਤੀ ਗਈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ, ਹੋਰ ਇਤਿਹਾਸਕ ਚੰਗੇ ਚੰਗੇ ਨਿਕਟਵਰਤੀ ਜਿੰਨੇ ਸੇਵਕ ਸਨ ਉਹਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ। ਗੁਰੂ ਅਰਜਨ ਦੇਵ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਥਾਲ ਹੱਥ 'ਤੇ ਆਪ ਚੁੱਕਿਆ, ਦਰਬਾਰ ਸਾਹਿਬ ਆ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ ਅਰਦਾਸ ਕਰੋ। ਅਰਦਾਸੀਆ ਗ੍ਰੰਥੀ ਸੀ ਬਾਬਾ ਬੁੱਢਾ ਸਾਹਿਬ, ਕਹਿਣ ਲੱਗੇ ਅਰਦਾਸ ਕਰੋ। ਕਹਿਣ ਲੱਗਾ ਜੀ ਕੀ ਅਰਦਾਸ ਕਰਾਂ। ਔਰ ਇਹ ਵੀ ਯਾਦ ਰਹੇ ਉਸ ਵੇਲੇ ਬਾਬਾ ਜੀ ਦੀ ਉਮਰ 100 ਸਾਲ ਤੋਂ ਉੱਪਰ ਹੋ ਚੁੱਕੀ ਸੀ। ਜਿਸ ਵੇਲੇ ਗ੍ਰੰਥੀ ਪਹਿਲੇ ਥਾਪੇ ਗਏ ਨੇ, ਪ੍ਰਕਾਸ਼ ਪਹਿਲਾਂ ਹੋਇਆ, ਹੁਕਮ ਲਿਆ, 98 ਸਾਲ ਦੀ ਉਮਰ ਸੀ। ਹੁਣ 2 ਸਾਲ ਤੋਂ ਵਧੀਕ ਹੋਰ ਸਮਾਂ, 100 ਸਾਲ ਤੋਂ ਉੱਪਰ ਉਮਰ ਹੋ ਗਈ। ਕਹਿਣ ਲੱਗੇ ਬਾਬਾ ਜੀ ਅਰਦਾਸ ਕਰੋ। ਕੀ ਕਹਿਣ ਲੱਗੇ? ਅਰਦਾਸ ਕਰੋ ਮੇਰੀ ਸਿੱਖੀ, ਮੇਰਾ ਸਿਦਕ, ਮੇਰਾ ਭਰੋਸਾ ਕਿਸਾਂ ਸਵਾਸਾਂ ਨਾਲ ਨਿਭ ਜਾਏ, ਮੇਰਾ ਸਿਦਕ ਨਿਭ ਜਾਏ, ਭਰੋਸਾ ਨਿਭ ਜਾਏ। ਗਏ ਲਾਹੌਰ, ਆ ਕੇ ਪਹੁੰਚ ਗਏ। ਅੱਗੇ ਸਭ ਕੁਝ ਮਿਥਿਆ ਸੀ, ਜਹਾਂਗੀਰ ਮਿਲਿਆ। ਗੁਰੂ ਸਾਹਿਬ ਨੇ ਬਿਲਕੁਲ ਠੀਕ ਜਵਾਬ ਦਿੱਤੇ ਸਾਰੇ ਦੇ ਸਾਰੇ, ਲੇਕਿਨ ਇੱਥੇ ਠੀਕ ਗਲਤ ਦੀ ਗੱਲ ਨਹੀਂ, ਇੱਥੇ ਤੇ ਇਹ ਸੀ ਕਿ ਜਿਵੇਂ ਵੀ ਹੋ ਸਕੇ ਇਹਨਾਂ ਨੂੰ ਰਸਤੇ 'ਚੋਂ ਹਟਾਉਣਾ। ਹੁਣ ਕੁਛ ਵੱਡੇ ਬੰਦੇ ਐਸੇ ਨੇ ਜਿਹੜੇ ਆਪਣੀ ਡਾਇਰੀ ਨਿਤ ਅੱਜ ਵੀ ਲਿਖਦੇ, ਰੋਜ਼ ਨਾਮਚਾ ਲਿਖਦੇ ਨੇ। ਇਹ ਬਾਦਸ਼ਾਹ ਜਿਹੜੇ ਸਨ ਆਪਣੀ ਨਿਤ ਦੀ ਡਾਇਰੀ ਲਿਖਦੇ ਸਨ, ਮੈਂ ਕਿੱਥੇ ਗਿਆ, ਮੈਂ ਕੀ ਕੀਤਾ। ਜਹਾਂਗੀਰ ਜੋ ਲਿਖਦਾ ਸੀ ਉਸਦਾ ਨਾਮ ਹੈ ਤੁਜਕੇ ਜਹਾਂਗੀਰੀ, ਤੁਜਕੇ ਬਾਬਰੀ ਵੀ ਹੈ। ਬਾਦਸ਼ਾਹ ਜੋ ਲਿਖਦੇ ਸਨ ਉਹਨਾਂ ਦੀ ਆਪਣੀ ਆਪਣੀ ਡਾਇਰੀ, ਉਸ ਦੇ ਵਿੱਚ ਇੱਕ ਇਬਾਰਤ ਮੈਂ ਤੁਹਾਨੂੰ ਸੁਣਾਵਾਂ, ਕਿਉਂਕਿ ਫਾਰਸੀ ਵਿੱਚ ਹੈ, ਜ਼ਿਆਦਾ ਇੱਧਰ ਸਮਾਂ ਲਾਉਣ ਦੀ ਲੋੜ ਨਹੀਂ। ਉਹ ਕਹਿੰਦਾ ਮੁੱਦਤ ਹੈ ਬਖਾਤਰ ਸੇ ਗੁਜ਼ਸ਼ਤ ਕਈ ਦੁਕਾਨੇ ਬਾਤਲ ਰਾ ਬਰਤਰਫ ਬਾਇਦ ਸਾਖਤ। ਮੁੱਦਤ ਤੋਂ ਮੇਰੇ ਮਨ ਵਿੱਚ ਇਹ ਲਾਲਸਾ ਸੀ, ਮੇਰੇ ਮਨ 'ਚ ਖਿਆਲ ਸੀ ਕਿ 4-5 ਪੁਸ਼ਤਾਂ ਤੋਂ ਗੋਇੰਦਵਾਲ ਦੇ ਕਿਨਾਰੇ ਜਿਹੜੀ ਝੂਠ ਦੀ ਦੁਕਾਨ ਚੱਲ ਰਹੀ ਹੈ ਇਹਨੂੰ ਮੈਂ ਬੰਦ ਕਰ ਦਿਆਂ। ਹੁਣ ਤੁਸੀਂ ਅੰਦਾਜ਼ਾ ਅੱਗੋਂ ਆਪ ਲਾ ਲਓ ਕਿ ਗੁਰੂ ਘਰ ਨੂੰ ਉਹ ਝੂਠ ਦੀ ਦੁਕਾਨ ਕਹਿੰਦਾ, ਉਸ ਦੇ ਮਨ ਵਿੱਚ ਕਿੰਨੀ ਕੁ ਈਰਖਾ ਹੋਵੇਗੀ, ਇਹ ਭਰੀ ਕਿਸ ਨੇ। ਉਹ ਜਿਹੜਾ ਪੀਰ ਬੈਠਾ ਸੀ ਨਾ ਸ਼ੇਖ ਅਹਿਮਦ ਸਰਹੰਦੀ, ਉਹ ਚਿੱਠੀਆਂ ਲਿਖਦਾ ਸੀ ਸ਼ੇਖ ਫਰੀਦ ਬੁਖਾਰੀ ਨੂੰ, ਜਿਸ ਨੇ ਖੁਸਰੋ ਨੂੰ ਫੜਿਆ। ਉਹ ਜਹਾਂਗੀਰ ਦਾ ਨਜ਼ਦੀਕੀ ਸੀ, ਉਸ ਨੇ ਕਿਹਾ ਬਾਦਸ਼ਾਹ ਤੇਰੇ ਤੋਂ ਪਹਿਲੇ ਬਾਦਸ਼ਾਹ ਵੀ ਜਿਹੜੇ ਨੇ ਉਹਨਾਂ ਨੇ ਤਾਣ ਲਾ ਕੇ ਇਸਲਾਮ ਦਾ ਪ੍ਰਚਾਰ ਕੀਤਾ ਅਤੇ ਖੁਦਾ ਦੀ ਖੁਸ਼ੀ ਲਈ ਹੈ। ਜੇ ਤੂੰ ਅੱਜ ਇਸਲਾਮ ਦਾ ਪ੍ਰਚਾਰ ਕਰ ਗਿਆ, ਯਾਦ ਰੱਖ ਜੇ ਹੁਣੇ ਹੁਣੇ ਇਸਲਾਮ ਦੇ ਪੈਰ ਲੱਗ ਗਏ, ਠੀਕ ਅਕਬਰ ਬਾਦਸ਼ਾਹ ਵੇਲੇ ਉਹ ਸਮਝਦੇ ਸਨ ਇਸਲਾਮ ਦੇ ਪ੍ਰਚਾਰ ਦਾ ਬੜਾ ਨੁਕਸਾਨ ਹੋਇਆ, ਕਿਉਂਕਿ ਅਕਬਰ ਸਾਰਿਆਂ ਨੂੰ ਸਾਂਝੇ ਸਮਝਦਾ ਸੀ। ਇੱਥੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਦੇਣਾ ਚਾਹਾਂਗਾ। ਭੈਰੋਂ ਰਾਗ ਵਿੱਚੋਂ ਇੱਕ ਸ਼ਬਦ ਪੜ੍ਹਨਾ, ਭਗਤ ਬਾਣੀ ਵਿੱਚੋਂ ਸ਼ਬਦ ਹੈ, ਭਗਤ ਨਾਮਦੇਵ ਦੀ ਬਾਣੀ, ਰਾਗ ਭੈਰੋਂ। ਮੁਹੰਮਦ ਬਿਨ ਤੁਗਲਕ ਦਾ ਦਿੱਲੀ ਵਿੱਚ ਰਾਜ ਸੀ ਅਤੇ ਭਗਤ ਨਾਮਦੇਵ ਕੁਝ ਸੰਗੀਆਂ ਸਮੇਤ, ਪਰਿਵਾਰ ਵੀ ਨਾਲ, ਭਗਤ ਜੀ ਦੀ ਮਾਤਾ ਵੀ ਨਾਲ ਸੀ, ਦਿੱਲੀ ਆਏ। ਦਿੱਲੀ ਦੇ ਜਿਹੜੇ ਕਾਜ਼ੀ ਸਨ, ਮੁੱਲਾ ਮੁਲਾਣੇ ਸਨ, ਉਹਨਾਂ ਨੇ ਬਾਦਸ਼ਾਹ ਦੇ ਕੋਲ ਜਾ ਕੇ ਇੱਕ ਗੱਲ ਕਹੀ। ਕਹਿਣ ਲੱਗੇ, ਬਾਦਸ਼ਾਹ ਤੂੰ ਰੋਜ਼ ਕਹਿਣਾ ਇਸਲਾਮ ਦਾ ਪ੍ਰਚਾਰ ਹੋਣਾ ਚਾਹੀਦਾ, ਹਰ ਬੰਦਾ ਮੈਨੂੰ ਮੁਸਲਮਾਨ ਨਜ਼ਰ ਆਉਣਾ ਚਾਹੀਦਾ, ਇਹ ਹਿੰਦੂਆਂ ਦੇ ਮੰਦਰ ਨਹੀਂ ਦਿਸਣੇ ਚਾਹੀਦੇ, ਟੱਲ ਖੜਕਦੇ ਮੇਰੇ ਕੰਨਾਂ 'ਚ ਨਹੀਂ ਪੈਣੇ ਚਾਹੀਦੇ। ਹਰ ਪਾਸਿਓਂ ਬਾਂਗ ਦੀ ਆਵਾਜ਼ ਆਏ, ਹਰ ਪਾਸੇ ਨਮਾਜ਼ ਪੜ੍ਹੀ ਜਾਏ, ਮੁਸਲਮਾਨ ਹੀ ਮੁਸਲਮਾਨ ਹੋਣ, ਅਤੇ ਜੇ ਐਸਾ ਚਾਹੁੰਦਾ ਤਾਂ ਅੱਜ ਨਾਲੋਂ ਵਧੀਆ ਮੌਕਾ ਨਹੀਂ ਉਹ ਮਿਲਣਾ। ਉਹਨੇ ਪੁੱਛਿਆ ਕੀ? ਕਹਿਣ ਲੱਗੇ, ਹਿੰਦੂਆਂ ਦਾ ਇੱਕ ਗੁਰੂ ਆਇਆ ਜੀ ਇੱਥੇ ਦਿੱਲੀ ਦੇ ਵਿੱਚ, ਅਤੇ ਹਜ਼ਾਰਾਂ ਨਹੀਂ ਲੱਖਾਂ ਲੋਕ ਉਸਨੂੰ ਸੁਣਨ ਵਾਸਤੇ ਜਾਂਦੇ ਨੇ, ਜੇ ਤੂੰ ਇੱਕ ਨੂੰ ਉਹਨੂੰ ਮੁਸਲਮਾਨ ਬਣਾ ਲਵੇਂ ਤਾਂ ਸਾਰੀ ਦਿੱਲੀ ਜਿਹੜੀ ਇਹ ਮੁਸਲਮਾਨ ਬਣ ਜਾਏਗੀ। ਦਿੱਲੀ ਨੇ ਬਾਕੀ ਉਸਦੀ ਸਿੱਖੀ ਸੇਵਕੀ ਬਹੁਤ ਹੈ। ਕਹਿਣ ਲੱਗੇ, ਉਹਦਾ ਨਾਮ ਕੀ ਹੈ? ਕਹਿਣ ਲੱਗੇ, ਨਾਮਦੇਵ। ਬਾਦਸ਼ਾਹ ਕਹਿਣ ਲੱਗਾ, ਗੱਲ ਤਾਂ ਠੀਕ ਹੈ, ਅਤੇ ਕਰੀਏ ਕੀ? ਉਹ ਅਚਾਨਕ ਮੌਕਾ ਮਿਲ ਗਿਆ। ਬਾਦਸ਼ਾਹ ਨੇ ਇੱਕ ਗਊ ਰੱਖੀ ਸੀ, ਉਹ ਵੈਦਾਂ ਦੇ ਕਹਿਣ ਅਨੁਸਾਰ ਸਿਹਤ ਲਈ ਉਸੇ ਦਾ ਹੀ ਦੁੱਧ ਪੀਂਦਾ ਸੀ, ਉਹ ਗਾਂ ਮਰ ਗਈ। ਮੌਕਾ ਮਿਲ ਗਿਆ, ਕਹਿਣ ਲੱਗਾ, ਗ੍ਰਿਫਤਾਰ ਕਰ ਲਓ ਨਾਮਦੇਵ ਨੂੰ। ਕਹਿਣ ਲੱਗਾ, ਨਾਮਦੇਵ ਭਾਈ ਤੇਰੀ ਕਰਾਮਾਤ ਬਰਕਤ ਦਾ ਬੜਾ ਚਰਚਾ ਸੁਣਿਆ, ਜਾਂ ਤਾਂ ਗਊ ਜ਼ਿੰਦਾ ਕਰਦੇ, ਇਹ ਨਹੀਂ ਹੁੰਦੀ ਤਾਂ ਮੁਸਲਮਾਨ ਬਣ ਜਾ, ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾ, ਔਰ ਸਮਾਂ ਮੈਂ ਨਿਸ਼ਚਿਤ ਕਰ ਦਿੱਤਾ, ਸਿਰਫ 7 ਘੜੀਆਂ। ਹੁਣ ਘੜੀ ਕੀ ਹੈ? ਘੜੀ ਜਿਹੜੀ ਹੈ ਟਾਈਮ ਉਹ ਪੁਰਾਣਾ ਸੀ, 15 ਵਾਰੀ ਅੱਖ ਝਮਕੇ ਅੱਖ ਦੇ ਫੋਰ ਹੋਣ ਇੱਕ ਵਿਸਾ, 15 ਵਿਸੇ ਹੋਣ ਅਤੇ ਇੱਕ ਚਸਾ, 30 ਚਸੇ ਹੋਣ ਅਤੇ ਇੱਕ ਪਲ, 60 ਪਲ ਹੋਣ ਅਤੇ ਇੱਕ ਘੜੀ। ਅੱਜ ਇਹ ਹੈ 24 ਕੁ ਮਿੰਟ ਦਾ ਸਮਾਂ, 24 ਨੂੰ 7 'ਤੇ ਜ਼ਰਬ ਦੇ ਲਓ, ਬਸ ਇੰਨਾ। ਇਸ ਦੇ ਵਿੱਚ ਵਿੱਚ ਗਾਂ ਜ਼ਿੰਦਾ ਕਰ ਦੇ, ਜਾਂ ਮੁਸਲਮਾਨ ਹੋ ਜਾ, ਜਾਂ ਮਰਨ ਲਈ ਤਿਆਰ ਹੋ ਜਾ। ਉਹਨਾਂ ਨੇ ਇਹ ਸਾਰਾ ਹਾਲ ਆਪ ਲਿਖਿਆ। ਉਹ ਕਹਿੰਦੇ ਨੇ, ਮੇਰੀ ਮਾਂ ਰੋਣ ਲੱਗ ਪਈ, ਕਹਿਣ ਲੱਗੇ, ਨਾਮਦੇਵ ਤੂੰ ਘਰ ਬੈਠ ਕੇ ਵੀ ਤੇ ਅੱਲਾ ਅੱਲਾ ਕਰਦਾ ਰਹੀਂ। ਇਹ ਸਾਰੇ ਹੀ ਨਾਮ ਜਪੀ ਜਾਂਦਾ ਸੀ, ਕਦੀ ਰਾਮ ਰਾਮ, ਕਦੀ ਰਹੀਮ ਰਹੀਮ, ਕਦੀ ਅੱਲਾ ਅੱਲਾ। ਤੁਸੀਂ ਇੱਕ ਸ਼ਬਦ ਪੜ੍ਹ ਲਓ ਤਾਂ ਕਿ ਪੱਕਾ ਪ੍ਰਮਾਣ ਮਿਲ ਜਾਏ। ਉਹ ਸ਼ਬਦ ਸ਼ੁਰੂ ਹੁੰਦਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ। ਇਸ ਵਿੱਚ ਇਹ ਕਰੀਮਾ ਰਹੀਮਾ ਅੱਲਾ ਤੂੰ ਗਣੀ, ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ। ਕਹਿਣ ਲੱਗਾ, ਮਾਤਾ ਉੱਥੇ ਕਹਿੰਦਾ ਮੌਜ ਨਾਲ, ਇੱਥੇ ਅਖਵਾਉਂਦੇ ਨੇ ਜ਼ਬਰਦਸਤੀ, ਅਤੇ ਜ਼ਬਰਦਸਤੀ ਮੰਨਣ ਵਾਲਾ ਭਗਤ ਹੁੰਦਾ ਹੀ ਨਹੀਂ, ਉਹ ਤਾਂ ਕਾਇਰ ਹੁੰਦਾ। ਅੱਜ ਜੇ ਇਹਨਾਂ ਦੀ ਗੱਲ ਮੰਨਾਂ ਮੈਂ ਬੇਮੁੱਖ ਹੋਵਾਂਗਾ, ਫਿਰ ਤਾਂ ਮੇਰੀ ਬੰਦਗੀ ਤਬਾਹ ਹੋ ਜਾਏਗੀ। ਕਹਿੰਦੇ ਨੇ ਬਾਦਸ਼ਾਹ ਦੇ ਕੋਲ ਹਿੰਦੂ ਸਾਰੇ ਗਏ, ਕਹਿਣ ਲੱਗੇ, ਬਾਦਸ਼ਾਹ ਤੱਕੜ ਲਾ ਲੈ, ਇੱਕ ਪਾਸੇ ਨਾਮਦੇਵ ਨੂੰ ਚੜਾ ਲੈ, ਦੂਸਰੇ ਪਾਸੇ ਸੋਨਾ ਤੋਲ ਕੇ ਦੇਣੇ ਨੇ, ਅਤੇ ਨਾਮਦੇਵ ਛੱਡ ਦੇ। ਅਤੇ ਬਾਦਸ਼ਾਹ ਨੇ ਜਵਾਬ ਪਤਾ ਕੀ ਦਿੱਤਾ? ਕਹਿਣ ਲੱਗਾ, ਮੈਂ ਦੋਜ਼ਕ ਨਰਕਾਂ ਨੂੰ ਜਾਣਾ, ਤੁਸੀਂ ਮੇਰੇ ਕੋਲੋਂ ਸੋਨਾ ਲੈ ਲਓ, ਤੋਲ ਕੇ ਇਹਨੂੰ ਆਖੋ ਮੁਸਲਮਾਨ ਹੋ ਜਾਏ। ਸੋਨਾ ਨਹੀਂ ਚਾਹੀਦਾ, ਮੈਨੂੰ ਇੱਕ ਮੁਸਲਮਾਨ ਚਾਹੀਦਾ ਔਰ ਨਾਮਦੇਵ ਚਾਹੀਦਾ। ਉਹ ਪੰਕਤੀ ਹੁਣ ਮੈਂ ਤੁਹਾਨੂੰ ਸੁਣਾਵਾਂ। ਕਹਿੰਦੇ ਨੇ ਕਿ ਬਾਦਸ਼ਾਹ ਬੇਨਤੀ ਸੁਣਿਓ, ਨਾਮੇ ਸਰ ਭਰ ਸੋਨਾ ਲਿਓ। ਕਹਿਣ ਲੱਗਾ, ਮਾਲ ਲਿਓ ਤਾਂ ਦੋਜ਼ਕ ਭਰੋ, ਦੀਨ ਛੋਟ ਦੁਨੀਆ ਕੋ ਭਰੋ, ਪਾਵੋ ਬੇੜੇ ਹੱਥੋਂ, ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਆਖਰ ਗਊ ਜ਼ਿੰਦਾ ਹੋ ਗਈ। ਸਾਥ ਖੜੀ ਜਾ ਬੀਤੀ ਸੁਣੀ, ਅੱਜ ਹੁਣ ਆਇਓ ਉਤਰੇ ਭਵਨ ਥਣੀ, ਪਾਖੰਡ ਤਨ ਬਾਜ ਬਜਾਏ ਲਾ, ਗੜ ਚੜੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪਤਪਾਲ, ਗੜ ਚੜੇ ਆਏ ਗੋਪਾਲ। ਬਾਦਸ਼ਾਹ ਨੇ ਵੇਖਿਆ ਗਊ ਜ਼ਿੰਦਾ ਹੋ ਗਈ, ਦੁੱਧ ਚੋਇਆ, ਦੁੱਧ ਪੀਤਾ, ਭਈ ਜਾਦੂ ਤੇ ਨਹੀਂ ਕਿਤੇ ਵੇਖਾਂ, ਦੁੱਧ ਸੱਚੀ ਦੁੱਧ ਹੈ, ਗਾਂ ਜ਼ਿੰਦਾ ਹੋ ਗਈ। ਸੂਲ ਉੱਠਿਆ, ਹੁਣ ਉਹ ਬਾਦਸ਼ਾਹ ਤਰਲੇ ਕਰਨ ਲੱਗ ਪਿਆ, ਕਾਜ਼ੀ ਮੁੱਲਾਂ ਆ ਕੇ ਕਹਿਣ ਲੱਗੇ, ਗਾਂ ਸਮਝ ਕੇ ਬਾਦਸ਼ਾਹ ਨੂੰ ਵੀ ਬਖਸ਼ ਲੈ। ਕਾਜ਼ੀ ਮੁੱਲਾਂ ਬੇਨਤੀ ਫਰਮਾਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਵੀ ਆਪਣੀ ਗਾਂ ਸਮਝ। ਉਹ ਮੁੱਲਾਂ ਮਲਾਣਿਆਂ ਨੇ ਜਹਾਂਗੀਰ ਨੂੰ ਕਿਹਾ, ਵੇਖ ਐਸੇ ਬਾਦਸ਼ਾਹ ਹੋਏ ਜਿਨ੍ਹਾਂ ਸੋਨਾ ਨਹੀਂ ਲਿਆ, ਆਖਿਆ ਨੂੰ ਮੁਸਲਮਾਨ ਬਣਾਉਣਾ। ਇਸਲਾਮ ਦੇ ਪੈਰ ਹੁਣੇ ਲੱਗ ਗਏ ਤਾਂ ਠੀਕ, ਨਹੀਂ ਤਾਂ ਮੁਸ਼ਕਲ ਹੋਵੇਗਾ। ਬਾਦਸ਼ਾਹ ਨੂੰ ਹੁਣ ਜਾਣਦਾ ਤਾਂ ਹੈ ਸੀ ਭਲੀ ਭਾਂਤ, ਜਿਨ੍ਹਾਂ ਨੇ ਵੀ ਜ਼ੁਲਮ ਕੀਤਾ ਹੈ ਨਾ, ਕ੍ਰਾਈਸਟ ਨੂੰ ਜਿਹਨਾਂ ਸੂਲੀ ਦਿੱਤੀ ਉਹ ਪਾਇਲਟ ਜਾਣਦਾ ਸੀ ਚੰਗੀ ਤਰ੍ਹਾਂ ਵੀ ਬੰਦਾ ਬਦੋਸ਼ ਹੈ। ਉਸਨੇ ਕਹਿੰਦੇ ਨੇ ਕਿਹਾ ਸੀ, ਹੱਥ ਧੋ ਕੇ ਕਹਿਣ ਲੱਗਾ, ਖੁਦਾ ਮੈਨੂੰ ਖੂਨ ਮੁਆਫ ਕਰੀ, ਇੱਕ ਬਦੋਸ਼ੇ ਦੇ ਖੂਨ ਨਾਲ ਮੈਂ ਹੱਥ ਰੰਗਣ ਲੱਗਾ। ਸੁਕਰਾਤ ਨੂੰ ਜਦੋਂ ਸਜ਼ਾਏ ਮੌਤ ਦਿੱਤੀ, ਉਹ ਵੀ ਜਾਣਦਾ ਸੀ ਬੰਦਾ ਇਹ ਸਚਿਆਰ ਹੈ, ਪਰ ਮਜਬੂਰ ਕਰ ਦਿੱਤਾ ਗਿਆ। ਜਹਾਂਗੀਰ ਵੀ ਸਮਝਦਾ ਸੀ ਵੀ ਹੈਣ ਬਦੋਸ਼ੇ, ਦੋਸ਼ ਇਹਨਾਂ ਦਾ ਕੋਈ ਨਹੀਂ, ਕਿਉਂਕਿ ਸਭ ਕੁਝ ਪਹਿਲੇ ਕੀਤਾ ਗਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸ਼ਿਕਾਇਤਾਂ ਹੋਈਆਂ, ਅਕਬਰ ਆਇਆ ਬਟਾਲੇ ਅਤੇ ਬਾਬਾ ਬੁੱਢਾ ਸਾਹਿਬ ਬੀੜ ਲੈ ਕੇ ਉਚੇਚੇ ਗਏ, ਜਾਣਾ ਪੈਣਾ ਸੀ। ਕਹਿਣ ਲੱਗਾ ਪੜ੍ਹੋ। ਜਦੋਂ ਪੜ੍ਹਿਆ ਨਾ ਸ਼ਬਦ ਆਇਆ, ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਹਿਣ ਲੱਗਾ ਕਿਸੇ ਹੋਰ ਥਾਂ ਤੋਂ ਪੜ੍ਹੋ। ਉਹ ਤਲੰਗ ਰਾਗ ਦਾ ਪਹਿਲਾ ਸ਼ਬਦ ਆ ਗਿਆ, ਯੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਕਹਿਣ ਲੱਗਾ ਅਖੀਰ ਤੋਂ ਪੜ੍ਹੋ। ਉਹ ਅਖੀਰ ਤੇ ਬਾਬਾ ਫਰੀਦ ਦੇ ਸਲੋਕ ਆ ਗਏ, ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਹ। ਫਿਰ ਪਿੱਛੋਂ ਪੜ੍ਹੋ ਆ ਗਿਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ। ਕਹਿੰਦੇ ਨੇ ਮੋਹਰਾਂ ਕੱਢੀਆਂ ਪੰਜ, ਮੱਥਾ ਟੇਕ ਕੇ ਕਹਿਣ ਲੱਗਾ, ਇਹ ਗ੍ਰੰਥ ਤਾਜ਼ੀਮ ਕੇ ਲਾਇਕ ਹੈ, ਸਤਿਕਾਰ ਦੇ ਯੋਗ ਹੈ, ਇਹ ਲੈ ਜਾਓ, ਬਿਲਕੁਲ ਠੀਕ ਹੈ, ਮੈਂ ਇਸ ਦਾ ਸਤਿਕਾਰ ਕਰਦਾ। ਇਹ ਸਭ ਕੁਝ ਪਹਿਲੇ ਹੋ ਗਿਆ ਸੀ, ਪਤਾ ਸੀ ਸਾਂਝਾ ਲੰਗਰ ਚੱਲਦਾ ਗੁਰੂ ਕਾ, ਹਰ ਉੱਚਾ ਨੀਵਾਂ ਗਰੀਬ ਅਮੀਰ ਇੱਕ ਪੰਗਤ ਵਿੱਚ ਬੈਠ ਕੇ ਛਕਦੇ। ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ, ਕਿਸੇ ਦਾ ਬੁਰਾ ਨਹੀਂ। ਅਰਦਾਸ ਵਿੱਚ ਕਿਹਾ ਜਾਂਦਾ, ਤੇਰੇ ਭਾਣੇ ਸਰਬੱਤ ਕਾ ਭਲਾ। ਲੇਕਿਨ ਮੁੱਲਾਂ ਮੁਲਾਣਿਆਂ ਦਾ ਹੀ ਹਮਾਇਤ ਚਾਹੀਦੀ ਸੀ, ਉਹਨਾਂ ਦੀ ਹਮਾਇਤ ਮਿਲਦੀ ਸੀ ਤਾਂ ਜੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਜਾਏ। ਅੱਛਾ, ਕਿਹਾ ਤੁਸੀਂ ਇੰਜ ਕਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਪਾ ਦਿਓ। ਸਾਹਿਬਾਂ ਨੇ ਕਿਹਾ, ਇੱਥੇ ਕਿਸੇ ਬੰਦੇ ਦੀ ਸਿਫਤ ਨਹੀਂ, ਇੱਥੇ ਨਾਮ ਦਾ ਜ਼ਿਕਰ ਹੈ, ਨਾਮ ਜਪਾਉਣ ਵਾਲੇ ਗੁਰੂ ਦਾ ਜ਼ਿਕਰ ਹੈ, ਨਾਮ ਜਪਣ ਵਾਲਿਆਂ ਦਾ ਜ਼ਿਕਰ ਹੈ। ਬਾਦਸ਼ਾਹ, ਕਿਸੇ ਬੰਦੇ ਦੀ ਤਾਰੀਫ ਨਹੀਂ ਪਾਈ ਜਾ ਸਕਦੀ, ਇੱਥੇ ਤਾਂ ਖੁਦ ਗੁਰੂਆਂ ਨੇ ਜੋ ਲਿਖਿਆ। ਕਹਿਣ ਲੱਗੇ ਮੈਂ ਸੁਣਾਉਂਦਾ, ਹੁਣ ਗੁਰੂਆਂ ਨੇ ਆਪਣੇ ਬਾਰੇ ਜੋ ਲਿਖਿਆ ਮੈਂ ਤੁਹਾਨੂੰ ਸੁਣਾ ਦਿਆਂ। ਕਹਿੰਦੇ ਨੇ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ। ਨਾਨਕ ਨੀਚ ਕਹੈ ਵਿਚਾਰ, ਤਾਨਕ ਰੂਪ ਰਹਾ ਕਰਤਾਰ। ਇੱਥੇ ਤੇ ਕਿਹਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਪਰ ਇਹਨਾਂ ਦਲੀਲਾਂ ਨੂੰ ਕੌਣ ਸੁਣਦਾ ਸੀ? ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਹੁਕਮ ਕੀਤਾ, ਕਹਿਣ ਲੱਗੇ ਇਸਲਾਮ ਧਾਰਨ ਕਰੋ। ਸਾਹਿਬ ਕਹਿਣ ਲੱਗੇ, ਮੇਰਾ ਧਰਮ ਪਵਿੱਤਰ ਹੈ ਔਰ ਠੀਕ ਹੈ, ਮੈਂ ਸਭ ਨੂੰ ਬਰਾਬਰ ਸਮਝਦਾ। ਕਹਿਣ ਲੱਗੇ, ਨਹੀਂ ਤੇ ਫੇਰ ਤੁਹਾਡਾ ਘਰ ਘਾਟ ਸਾਰਾ ਜ਼ਬਤ, ਮਾਲ ਪਰਿਵਾਰ ਸਾਰਾ, ਐਸਾ ਲਿਖਿਆ ਉੱਥੇ ਜਹਾਂਗੀਰ ਨੇ ਲਿਖਿਆ ਕਿ ਮੈਂ ਉਹਨਾਂ ਦਾ ਪਰਿਵਾਰ, ਉਹਨਾਂ ਦਾ ਘਰ ਘਾਟ ਔਰ ਗੁਰੂ ਅਰਜਨ ਮੁਰਤਜ਼ਾ ਖਾਨ ਨੂੰ ਸੌਂਪ ਦਿੱਤਾ ਕਿ ਜਿਵੇਂ ਵੀ ਹੋਵੇ ਹਰ ਢੰਗ ਵਰਤ ਕੇ ਇਹਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਏ। ਬਾਦਸ਼ਾਹ ਇਹ ਹੁਕਮ ਕਰਕੇ, ਲਿਖਤੀ ਹੁਕਮ ਦੇ ਕੇ ਆਪ ਕਸ਼ਮੀਰ ਨੂੰ ਚਲਾ ਗਿਆ। ਅਟਕਿਆ ਨਹੀਂ, ਪਤਾ ਕਿਉਂ ਨਹੀਂ ਅਟਕਿਆ? ਉਹਨੂੰ ਪਤਾ ਸੀ ਕਿ ਇੱਥੇ ਇੱਕ ਫਕੀਰ ਐਸਾ ਹੈ, ਜੇ ਉਹ ਆਪ ਪਹੁੰਚਿਆ ਤਾਂ ਉਸ ਦੇ ਅੱਗੇ ਮੇਰੀ ਕੋਈ ਵਾਹ ਪੇਸ਼ ਨਹੀਂ ਜਾਣੀ। ਉਹ ਸੀ ਸਾਈਂ ਮੀਆਂ ਮੀਰ। ਸਾਈਂ ਮੀਆਂ ਮੀਰ ਦਾ ਸੀਸਤਾਨ ਵਿੱਚ ਜਨਮ ਹੋਇਆ, ਲਾਹੌਰ ਆਇਆ, ਸ਼ਹਿਰ ਪਸੰਦ ਆਇਆ। ਗੁਰੂ ਅਰਜਨ ਦੇਵ ਨਾਲ ਪਹਿਲੀ ਵਾਰ ਜਦੋਂ ਮੇਲ ਹੋਇਆ, ਛੋਟੀ ਉਮਰ ਸੀ ਪਰ ਰੋਗੀਆਂ ਦੀ ਸੇਵਾ ਕਰ ਰਿਹਾ। ਗਿਲਟੀ ਤਾਪ ਦੀ ਬਿਮਾਰੀ ਪਈ, ਅਨੇਕਾਂ ਲੋਕ ਮਰ ਗਏ, ਘਰ ਲਾਸ਼ਾਂ ਨਾਲ ਭਰੇ, ਅਤੇ ਸਤਿਗੁਰੂ ਮੁਸਲਮਾਨਾਂ ਨੂੰ ਚੁੱਕ ਕੇ ਕਬਰਾਂ 'ਚ ਦਬਾ ਰਹੇ, ਹਿੰਦੂਆਂ ਦਾ ਸੰਸਕਾਰ ਕਰ ਰਹੇ, ਬਿਮਾਰਾਂ ਦਾ ਇਲਾਜ ਕਰ। ਉਸ ਵੇਲੇ ਕਹਿਣ ਲੱਗਾ, ਮੈਂ ਬੰਦੇ ਦੇ ਰੂਪ ਵਿੱਚ ਅੱਜ ਖੁਦਾ ਵੇਖੇ ਹੈ। ਮਿੱਤਰਤਾ ਬਣ ਗਈ, ਚੱਲ ਕੇ ਅੰਮ੍ਰਿਤਸਰ ਸਾਹਿਬ ਆਉਂਦੇ ਸਨ। ਸੁਖਮਨੀ ਸਾਹਿਬ ਜਦੋਂ ਰਚਿਆ ਪਾਤਸ਼ਾਹ ਨੇ, ਅਤੇ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਜਿਹੜੀ ਸੀ, ਇਹ ਪੜ੍ਹਦਾ ਪੜ੍ਹਦਾ ਅਟਕ ਗਿਆ, ਆਇਆ। ਕਹਿਣ ਲੱਗਾ, ਪਾਤਸ਼ਾਹ, ਵਿਗਿਆਨ ਦਾ ਅਰਥ ਹੁੰਦਾ ਜਾਣਨਾ, ਅਤੇ ਬ੍ਰਹਮ 'ਤੇ ਜਾਣਿਆ ਨਹੀਂ ਜਾਂਦਾ। ਲੀਨ 'ਤੇ ਹੋਇਆ ਜਾ ਸਕਦਾ ਹੈ, ਉਹ ਕਿੱਡਾ ਵੱਡਾ ਕੌਣ ਜਾਣੇ, ਅਤੇ ਬ੍ਰਹਮ ਗਿਆਨੀ ਦਾ ਅਰਥ ਕੀ ਹੋਇਆ? ਸਾਹਿਬ ਕਹਿਣ ਲੱਗੇ, ਜਾਣਨਾ ਨਹੀਂ ਮਾਨਣਾ, ਇਹ ਹੰਡਾਉਣਾ। ਉਸ ਵੇਲੇ ਕਹਿਣ ਲੱਗੇ, ਸਾਈਂ ਜੀ ਪਹਿਲਾ ਸਲੋਕ ਨਹੀਂ ਧਿਆਨ ਨਾਲ ਤੁਸੀਂ ਪੜ੍ਹਿਆ, ਉਹ ਹੈ ਬ੍ਰਹਮ ਗਿਆਨੀ ਕੌਣ ਹੈ? ਕਹਿਣ ਲੱਗੇ, ਬ੍ਰਹਮ ਗਿਆਨੀ ਉਹ ਹੈ ਜਿਸ ਦੇ ਅੰਦਰ ਬ੍ਰਹਮ ਹੈ, ਜ਼ੁਬਾਨ 'ਤੇ ਬ੍ਰਹਮ ਹੈ, ਜਿੱਧਰ ਵੇਖਦਾ ਬ੍ਰਹਮ ਹੈ, ਹਰ ਪਾਸੇ ਬ੍ਰਹਮ ਹੈ, ਉਹ ਹੈ ਬ੍ਰਹਮ ਗਿਆਨੀ। ਬ੍ਰਹਮ ਨੂੰ ਮੰਨਣ ਵਾਲਾ, ਜਿਹੜਾ ਬ੍ਰਹਮ ਦੇ ਨਾਲ ਜਿਉਂਦਾ। ਕਹਿਣ ਲੱਗੇ, ਹਾਂ ਹੁਣ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਜਾਣਨਾ ਨਹੀਂ ਹੈ ਮੰਨਣਾ। ਸਾਹਿਬਾਂ ਦੇ ਨਾਲ ਬੜਾ ਪਿਆਰ ਸੀ। ਇਸ ਫਕੀਰ ਦੇ ਬਾਰੇ ਵਿਦਵਾਨਾਂ ਐਸਾ ਲਿਖਿਆ ਕਿ ਇਸ ਦੇ ਕਮਰੇ 'ਚ ਫਟੀਆਂ ਬੋਰੀਆਂ ਵਿਛੀਆਂ ਹੁੰਦੀਆਂ ਸਨ, ਅਤੇ ਬਾਦਸ਼ਾਹ ਅਕਬਰ ਆ ਕੇ ਫਟੀ ਬੋਰੀ 'ਤੇ ਬੈਠ ਗਿਆ। ਬੋਰੀਆਂ ਵਿਛੀਆਂ, ਕੋਈ ਦਰੀ ਨਹੀਂ, ਕੋਈ ਕਲੀਨ ਨਹੀਂ, ਫਟੀਆਂ ਬੋਰੀਆਂ, ਅਤੇ ਬਾਦਸ਼ਾਹ ਅਕਬਰ ਆ ਕੇ ਸਜਦਾ ਕਰਕੇ ਉੱਥੇ ਬੈਠ ਗਿਆ। ਕਹਿਣ ਲੱਗਾ, ਹਾਂ ਤੈਨੂੰ ਕੁਛ ਪ੍ਰਾਪਤ ਹੋ ਜਾਏਗਾ, ਤੇਰੇ ਵਿੱਚ ਨਿਮਰਤਾ। ਜਹਾਂਗੀਰ ਆਇਆ, ਦਰਵਾਜ਼ਾ ਖੜਕਾਇਆ ਅਤੇ ਕਹਿਣ ਲੱਗਾ, ਤੂੰ ਕੌਣ ਹੈ? ਕਹਿਣ ਲੱਗਾ, ਮੈਂ ਬਾਦਸ਼ਾਹ ਜਹਾਂਗੀਰ ਹਾਂ, ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਖੜਕਾਈ ਜਾ, ਕਹਿਣ ਲੱਗਾ, ਕੌਣ ਹੈ? ਕਹਿਣ ਲੱਗਾ, ਮੈਂ ਸਲੀਮ ਹਾਂ। ਫਿਰ ਵੀ ਨਹੀਂ ਖੁੱਲ੍ਹਿਆ। ਤੀਜੀ ਵਾਰੀ, ਬਚਪਨ ਦਾ ਇੱਕ ਨਾਂ ਸੀ, ਗੋਦੀ 'ਚ ਬੈਠ ਕੇ ਖੇਡਦਾ ਰਿਹਾ। ਉਦੋਂ ਇਹਨੂੰ ਕਹਿੰਦੇ ਸਨ ਸ਼ੇਖੂ। ਕਹਿਣ ਲੱਗਾ, ਮੈਂ ਸ਼ੇਖੂ ਹਾਂ। ਕਹਿਣ ਲੱਗੇ, ਹਾਂ ਦਰਵਾਜ਼ਾ ਖੋਲ੍ਹਿਆ। ਕਹਿਣ ਲੱਗੇ, ਭਲਿਆ ਲੋਕਾ, ਬਾਦਸ਼ਾਹ ਦੀ ਜ਼ਿੰਮੇਵਾਰੀ ਪਤਾ ਕਿੰਨੀ, ਨਾ ਆਪਣਾ ਸਮਾਂ ਬਰਬਾਦ ਕਰ, ਨਾ ਮੇਰਾ ਕਰ, ਜਾ ਕੇ ਆਪਣਾ ਕੰਮ ਕਰ, ਆਪਣਾ ਫਰਜ਼ ਨਿਭਾ। ਦਿੱਲੀ ਇੱਕ ਵਾਰੀ ਇਹਨਾਂ ਨੂੰ ਸੱਦਿਆ, ਬੜੀ ਯਤਨ ਕੀਤਾ ਕਿ ਕੁਛ ਭੇਟਾ ਦਿਆਂ, ਨਹੀਂ ਲਈ। ਕਹਿਣ ਲੱਗੇ, ਨਹੀਂ ਬਾਦਸ਼ਾਹ ਦੀ ਭੇਟਾ ਮੈਂ ਨਹੀਂ ਲੈਣੀ। ਤੁਰਨ ਲੱਗਿਆਂ ਕਹਿਣ ਲੱਗਾ, ਜੀ ਕੋਈ ਸੇਵਾ ਦੱਸੋ। ਕਹਿਣ ਲੱਗੇ, ਕਰੇਗਾ, ਹਾਂ ਕਰਾਂਗਾ। ਕਹਿਣ ਲੱਗੇ, ਅੱਗੇ ਲਈ ਮੈਨੂੰ ਨਾ ਬੁਲਾਈ, ਬਸ ਇਹੀ ਸੇਵਾ ਕਰੀ, ਅੱਗੇ ਲਈ ਮੈਨੂੰ ਨਹੀਂ ਸੱਦਣਾ। ਇੰਨਾ ਬੇਪਰਵਾਹ ਫਕੀਰ, ਬੇਨਿਆਸ, ਰੱਬ ਨਾਲ ਮਿਲਿਆ, ਖੁਦਾਰ ਸੀਦਾ, ਉਹਨੂੰ ਪਤਾ ਸੀ ਉਹ ਆ ਗਿਆ ਅਤੇ ਗੁਰੂ ਅਰਜਨ ਦੇਵ ਛੱਡਣੇ ਪੈਣਗੇ, ਹੁਕਮ ਕਰਕੇ ਆਪ ਚਲਾ ਗਿਆ। ਹੁਣ ਇੱਥੇ ਦੀਵਾਨ ਚੰਦੂ ਲਾਲ ਦੀ ਹੋਵੇ, ਕੁਛ ਖੱਤਰੀ ਪਰਿਵਾਰ ਐਸੇ ਸਨ, ਕਲਾ ਨੌਰ ਦੇ ਰਹਿਣ ਵਾਲੇ, ਰੋਹੇਲੇ ਪਿੰਡ ਦੇ ਰਹਿਣ ਵਾਲੇ, ਗੁਰਦਾਸਪੁਰ ਜ਼ਿਲ੍ਹੇ 'ਚ ਇਹਨਾਂ ਦੀਆਂ ਜਾਇਦਾਦਾਂ ਸਨ। ਬਾਅਦ ਵਿੱਚ ਹੀ ਤੁਸੀਂ ਪੜ੍ਹਦੇ ਹੋ ਘੱਲੂਘਾਰਿਆਂ ਦਾ ਇਤਿਹਾਸ, ਲਖਪਤ ਰਾਏ, ਜਸਪਤ ਰਾਏ ਸੱਕੇ ਦੋ ਭਰਾ ਸਨ। ਜਸਪਤ ਮਾਰਿਆ ਗਿਆ, ਲਖਪਤ ਨੇ ਕਾਨੂੰ ਮਾਣ ਦੇ ਸ਼ੰਭ ਵਿੱਚ 10,000 ਸਿੰਘ ਸ਼ਹੀਦ ਕੀਤੇ। ਗੁਰੂ ਕਰਨ ਵਾਲੇ ਵਿਰੋਧ ਤੱਕ ਕਰਦੇ ਰਹੇ। ਇੱਕ ਤਾਂ ਲੜਕੀ ਦਾ ਰਿਸ਼ਤਾ ਹੋਇਆ ਸੀ, ਪਰ ਹੰਕਾਰ ਦੀ ਗੱਲ ਕੀਤੀ, ਰਿਸ਼ਤਾ ਹੋ ਜਾਣਾ ਸੀ, ਪਰ ਕਹਿਣ ਲੱਗਾ ਪ੍ਰੋਹਤਾਂ ਨੂੰ, ਪ੍ਰੋਹਤ ਜੀ ਚੰਗਾ ਨਹੀਂ ਜੇ ਕੀਤਾ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਮੋਰੀ ਉਹ ਗੰਦੀ ਵਹਿਣੀ ਜਿੱਥੋਂ ਆਮ ਕਰਕੇ ਗੰਦਾ ਪਾਣੀ ਜਾਂਦਾ, ਆਪ ਬਣਿਆ ਚੁਬਾਰਾ। ਸੰਗਤਾਂ ਨੂੰ ਪਤਾ ਲੱਗਾ, ਕਹਿਣ ਲੱਗੇ ਮਹਾਰਾਜ ਜੀ ਇਸ ਦੀ ਪਤਨੀ ਜੇ ਬਣ ਗਈ ਗੁਰ ਮਾਤਾ, ਅਤੇ ਮਾਤਾ ਕੋਲ ਤਾਂ ਪੁੱਤਰਾਂ ਨੇ ਆਉਣਾ, ਸਿੱਖਾਂ ਆਉਣਾ, ਅਤੇ ਉਹ ਮਾਂ ਵਾਲਾ ਪਿਆਰ ਦੇ ਸਕੇਗੀ। ਇੱਥੇ ਤਾਂ ਕਿਸੇ ਨਿਮਰਤਾ ਵਾਲੇ ਗੁਰਸਿੱਖ ਦੀ ਲੜਕੀ ਚਾਹੀਦੀ ਹੈ, ਜਿਹੜਾ ਅੱਜ ਕਹਿੰਦਾ ਚੁਬਾਰਾ ਬਣਦਾ ਪਿਆ, ਹੰਕਾਰੀ ਦੀ ਪੁੱਤਰੀ ਆ ਗਈ ਤੇ ਗੁਰੂ ਘਰ ਦਾ ਕੀ ਬਣੇਗਾ? ਕਹਿਣ ਲੱਗੇ ਰਿਸ਼ਤਾ ਨਹੀਂ ਹੋਵੇਗਾ। ਰਿਸ਼ਤਾ ਨਹੀਂ ਹੋਇਆ, ਉਸ ਨੂੰ ਮਨ ਵਿੱਚ ਉਹ ਬੜਾ ਦੁੱਖ ਸੀ। ਔਰ ਹੰਕਾਰੀ ਹਿਰਦੇ ਵਿੱਚ ਹੰਕਾਰ, ਕਹਿਣ ਲੱਗਾ ਚੁਬਾਰੇ ਦੀ ਇਹ ਟਮੋਰੀ ਨੂੰ ਲਾ ਆਇਓ, ਇਸ ਦੀ ਹਵੇਲੀ ਇੱਥੇ ਸੀ। ਮੁਰਤਜ਼ਾ ਖਾਨ ਨਾਲ ਮਿਲ ਕੇ ਇਹਨੇ ਤਹਿ ਕਰ ਲਿਆ ਕਿ ਗੁਰੂ ਸਾਹਿਬ ਨੂੰ ਮੁਸਲਮਾਨ ਬਣਨ ਵਾਸਤੇ ਇੱਥੇ ਮਨਾਇਆ ਜਾਏ। ਤਸੀਹੇ ਦਿੱਤੇ ਗਏ, ਇੱਕ ਦਿਨ ਨਹੀਂ ਪੰਜ ਦਿਨ। ਇਹ ਸ਼ਹਾਦਤ ਜਿਹੜੀ ਹੈ ਪੰਜਵੇਂ ਦਿਨ ਜਾ ਕੇ ਹੋਈ ਹੈ। ਸਾਰੀ ਸਾਰੀ ਰਾਤ ਖੜ੍ਹੇ ਰੱਖਿਆ ਗਿਆ, ਪਾਣੀ ਨਹੀਂ ਦਿੱਤਾ ਗਿਆ, ਸੌਣ ਨਹੀਂ ਦਿੱਤਾ ਗਿਆ। ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਕਤੀਆਂ ਨੇ, ਜਬ ਲਾਗੇਗੀ ਤ੍ਰਿਖਾ ਮਹਾਨੀ, ਲਿਹੋ ਲਾਖ ਤਬ ਦੇਹੋ ਪਾਣੀ, ਨਿੰਦਰਾ ਤੇ ਜਬ ਸੁਪਤਨ ਚਾਹੇ, ਲਿਹੋ ਲਾਖ ਤਬ ਸੋਮਣ ਦੈ। ਪਾਣੀ ਦਾ ਇੱਕ ਗਲਾਸ ਮੰਗਣ ਤੇ ਲੱਖ ਰੁਪਈਆ ਲੈਣਾ, ਮਨਾ ਲੈਣਾ। ਨਾ ਉਹਨਾਂ ਪਾਣੀ ਮੰਗਿਆ ਤੇ ਨਾ ਉਹਨਾਂ ਸੌਣ ਲਈ ਕੁਛ ਕਿਹਾ। ਹੁਣੇ ਆਪਣੇ ਪਹਿਲੇ ਕੀਰਤਨ ਸੁਣੇ ਆ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕੁਲੀਨ ਹੁੰਦਾ ਚੰਗੀ ਕੁੱਲ ਵਾਲੀ, ਮੀਨ ਮੱਛੀ। ਗੁਰੂ ਪਰਮਾਤਮਾ ਦਰਿਆ ਵਿੱਚ, ਨਾਮ ਦੇ ਦਰਿਆ 'ਚ ਇੰਝ ਰਹਿੰਦੇ ਸਨ ਜਿਵੇਂ ਕੁਲੀਨ ਮੱਛੀ ਪਾਣੀ 'ਚ ਰਹਿੰਦੀ ਹੈ। ਪਾਣੀ ਦੇ ਜੀਵ ਐਸੇ ਨੇ, ਆ ਮਗਰਮੱਛ ਨੇ, ਬਾਹਰ ਵੀ ਲੇਟੇ ਰਹਿੰਦੇ ਨੇ ਪਾਣੀ ਵਿੱਚ ਵੀ, ਬਾਹਰ ਮਰਦੇ ਨੇ। ਕੱਛੂ ਕੁੰਮਾ ਬਾਹਰ ਵੀ ਤੁਰਿਆ ਫਿਰਦਾ, ਪਾਣੀ ਵਿੱਚ ਵੀ ਰਹਿੰਦਾ, ਪਰ ਮੱਛੀ ਪਾਣੀ 'ਚੋਂ ਬਾਹਰ ਆਉਂਦੀਆਂ ਹੀ ਤੜਪਣ ਲੱਗ ਪੈਂਦੀ ਹੈ ਅਤੇ ਜਦੋਂ ਤੱਕ ਮਰ ਨਾ ਜਾਏ ਉਹ ਤੜਪਦੀ ਰਹਿੰਦੀ ਹੈ। ਉਹ ਤਾਂ ਪਰਮਾਤਮਾ ਵਿੱਚ ਲੀਨ ਰਹਿੰਦੇ ਸਨ। ਇਹ ਬਚਨ ਸਦਾ ਯਾਦ ਸੀ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿਣਾ। ਉਹ ਸਰੀਰ ਤੋਂ ਬਹੁਤ ਉੱਪਰ ਸਨ, ਦੁੱਖ ਨੇ ਸਰੀਰਾਂ ਤੱਕ। ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਉਹਨਾਂ ਬਾਣੀ ਨੂੰ ਜੀਵੇ ਆ। ਜੇ ਕੋਈ ਮਰੇ ਤੇ ਰੋਵੇ ਤੇ ਉਹ ਕਹਿੰਦੇ ਨੇ ਕਿਸ ਨੂੰ ਰੋ ਰਹੇ ਆ? ਮਿੱਟੀ ਨੂੰ। ਮਿੱਟੀ ਤੇ ਅਜੇ ਵੀ ਕਾਇਮ ਹੈ, ਮਿੱਟੀ ਤੇ ਹੈ, ਖਾਕ ਹੈ, ਜਲ ਗਿਆ ਪਰ ਖਾਕ ਹੈ। ਰੋਵੇ ਹਵਾ ਨੂੰ ਤੇ ਹਵਾ ਤੇ ਅਜੇ ਵੀ ਹੈ, ਹਵਾ 'ਚ ਮਿਲ ਗਈ। ਅਗਨੀ ਤੇ ਅਜੇ ਵੀ ਕਾਇਮ ਹੈ, ਆਕਾਸ਼ ਵੀ ਹੈ, ਪਾਣੀ ਵੀ ਹੈ। ਰੋ ਕਿਸ ਨੂੰ ਰਹੇ ਹੈ? ਆਤਮਾ, ਆਤਮਾ ਤੇ ਮਰਦੀ ਨਹੀਂ। ਮੈਂ ਪੰਕਤੀਆਂ ਤੁਹਾਨੂੰ ਸੁਣਾਵਾਂ, ਅੱਜ ਵੀ ਕੋਈ ਕਰਕੇ ਵੇਖੇ ਉਸੇ ਅਵਸਥਾ ਨੂੰ ਪਹੁੰਚੇਗਾ। ਇਹ ਅਵਸਥਾ ਸਾਡੇ ਵਾਸਤੇ ਹੀ ਹੈ, ਪੂਰਨੇ ਸਾਡੇ ਲਈ ਪਾਏ ਨੇ। ਪਵਣ ਹੈ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਫਰਕ ਸਾਡਾ ਤੇ ਉਹਨਾਂ ਦਾ ਇੰਨਾ ਹੈ। ਜਿਵੇਂ ਆਮ ਲੋਕ ਵੇਖ ਰਹੇ ਸਨ ਉਹ ਗੁਰੂ ਅਰਜਨ ਦੇਵ ਲੋਹ ਤੇ ਬੈਠੇ ਨੇ, ਉਹ ਵੀ ਵੇਖ ਰਹੇ ਸਨ ਸਰੀਰ ਲੋਹ ਤੇ ਬੈਠਾ, ਪਰ ਉਹ ਸਰੀਰ ਤੋਂ ਬਿਲਕੁਲ ਅਲਹਿਦਾ ਸਨ, ਵੱਖਰੇ ਸਨ। ਉਹਨਾਂ ਨੂੰ ਤਸੀਹੇ ਦਿੱਤੇ ਗਏ, ਪਰ ਤਸੀਹੇ ਸਹਿੰਦਿਆਂ ਵੀ ਉਹ ਕਹਿੰਦੇ ਸਨ ਨਾ ਤੁਸੀਂ ਕੁਛ ਕਰ ਰਹੇ ਹੋ, ਨਾ ਤੁਸੀਂ ਕੁਛ ਕਰ ਸਕਦੇ ਹੋ, ਤੁਹਾਨੂੰ ਸ਼ੱਕ ਹੈ ਇਹ ਹੋ ਰਿਹਾ ਹੈ, ਅਤੇ ਜਿਹੜਾ ਕਰ ਰਿਹਾ ਉਹਦਾ ਕੀਤਾ ਮੈਨੂੰ ਮਿੱਠਾ ਲੱਗਦਾ। ਉਹ ਹੈਰਾਨ ਸਨ, ਪੁੱਛ ਵੀ ਲਿਆ ਇੰਨਾ ਹੋਇਆ ਤੁਸੀਂ ਹਾਏ ਕਿਉਂ ਨਹੀਂ ਕਹਿੰਦੇ? ਕਹਿਣ ਲੱਗੇ ਮੈਂ ਵਾਹ ਤੇ ਆਖਾਂਗਾ, ਮੈਂ ਹਾਏ ਨਹੀਂ ਆਖਾਂਗਾ, ਵਾਹ ਤੇ ਮੇਰੇ ਮੂੰਹੋਂ ਨਿਕਲੇਗਾ। ਉਹ ਵਾਹਿਗੁਰੂ ਵਾਹਿਗੁਰੂ ਕਹਿੰਦੇ ਸਨ, ਹਾਏ ਕਿਉਂ ਨਹੀਂ ਕਹਿੰਦੇ? ਕਹਿਣ ਲੱਗੇ ਮੈਂ ਗਿਲਾ ਤਾਂ ਕਰਾਂ ਜੇ ਤੁਸੀਂ ਕੁਝ ਕਰ ਰਹੇ ਹੋਵੋ, ਤੇ ਗਿਲਾ ਤਾਂ ਕਰਾਂ ਕੁਛ ਵਿਗੜ ਰਿਹਾ ਹੋਵੇ ਤੇ। ਤੇਰਾ ਕੀਆ ਮੀਠਾ ਲਾਗੇ, ਔਰ ਨਾਮ ਪਦਾਰਥ ਨਾਨਕ ਮਾਂਗੇ, ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ। ਦਾਤਾ ਕਰ ਰਿਹਾ ਸੱਚ ਇਹ ਹੈ, ਉਹਨੇ ਤਾਂ ਹੀ ਕਿਹਾ ਮਿੱਠਾ ਲੱਗਦਾ। ਇਹਦਾ ਭਾਵ ਉਹ ਲੋਹ 'ਤੇ ਬਹਿਣਾ ਬੜਾ ਚੰਗਾ ਸੀ, ਉਹਨਾਂ ਨੂੰ ਪਤਾ ਸੀ ਇਹ ਸ਼ਹਾਦਤ ਨਾਲ ਸਿੱਖ ਪੰਥ ਦੀਆਂ ਜੜ੍ਹਾਂ ਪਤਾਲ ਤੱਕ ਚਲੀਆਂ ਜਾਣਗੀਆਂ। ਇਸ ਸਿੱਖ ਪੰਥ ਦੇ ਵਿੱਚ ਸ਼ਹੀਦਾਂ ਦੀਆਂ ਲਾਈਨਾਂ ਲੱਗ ਜਾਣਗੀਆਂ, ਸਿੱਖ ਇਸ ਸ਼ਹੀਦੀ ਨੂੰ ਯਾਦ ਕਰਕੇ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕਰ ਲੈਣਗੇ। ਸੱਚ ਤਾਂ ਹੈ ਚੋਟਾਂ ਨਾ ਪਹਿਣ ਤੇ ਕੁਛ ਘੜਿਆ ਨਾ ਜਾਏ। ਭਾਂਡੇ ਬਣੇ ਨੇ ਐਵੇਂ ਨਹੀਂ ਬਣੇ, ਭਾਂਡਾ ਘੜਿਆ ਜਾਂਦਾ। ਘੁਮਿਆਰ ਦੀ ਕਲਾ ਪਰਮਾਤਮਾ ਕੋਲ ਤੇ ਗੁਰੂ ਕੋਲ, ਘੁਮਿਆਰ ਦੀ ਕਲਾ। ਮੈਂ ਇੱਕ ਵਾਰੀ ਕੋਲ ਖਲੋ ਗਿਆ ਉਚੇਚਾ ਵੇਖਣ ਵਾਸਤੇ, ਚੱਕ ਚੱਲ ਰਿਹਾ ਸੀ, ਉਹਨੇ ਲਾਹਿਆ ਭਾਂਡਾ, ਥੋੜ੍ਹਾ ਚਿਰ ਰੱਖ ਕੇ ਫਿਰ ਉਹਨੇ ਫੜਿਆ ਥਾਪਾ ਅਤੇ ਅੰਦਰ ਗੱਦਾ, ਹੱਥ 'ਚ ਗੱਦਾ, ਅੰਦਰੋਂ ਸਹਾਰਾ ਬਾਹਰੋਂ ਥਾਪੇ ਨਾਲ ਘੜੀ ਆਵੇ। ਸੱਚ ਹੈ ਪਰਮਾਤਮਾ ਸਹਾਰਾ ਵੀ ਦਿੰਦਾ ਅਤੇ ਚੋਟਾਂ ਵੀ ਕਰਦਾ, ਅਤੇ ਚੋਟਾਂ ਕਰਨ ਦਾ ਢੰਗ ਉਹ ਆਪ ਨਹੀਂ ਕਰਦਾ, ਕਿਸੇ ਕੋਲੋਂ ਕਰਵਾ ਦਿੱਤੀ। ਪਰ ਗੁਰਮੁਖ ਦਾ ਜੀਵਨ ਘੜਿਆ ਜਾਂਦਾ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ, ਘੱਟ ਕੰਚਨ ਯਾਰ ਸੁਗੜ ਨਰ, ਟੁੱਟਤ ਜੁੱਟਤ ਕਈ ਵਾਰ, ਮੂਰਖ ਘੜਾ ਕੁਮਾਰ ਕਾ ਜੁੜੇ ਨਾ ਦੂਜੀ ਵਾਰ। ਘੱਟ ਕੰਚਨ ਸੋਨੇ ਦਾ ਘੜਾ, ਤੇ ਸ਼ਹੀਦ ਕਈ ਵਾਰ ਬਣਦੇ ਨੇ ਤੇ ਕਈ ਵਾਰ ਮਿਟਦੇ ਨੇ, ਪਰ ਫਿਰ ਉੱਥੇ ਦੇ ਉੱਥੇ ਸ਼ਹੀਦ ਮਰਦਾ ਨਹੀਂ, ਅਮਰ ਹੁੰਦਾ। ਇੱਕ ਵਿਦਵਾਨ ਨੇ ਜੋ ਉਪਮਾ ਦਿੱਤੀ ਕਮਾਲ ਕਰ ਛੱਡੀ ਹੈ, ਗੁਰ ਤੇ ਉਹ ਮੈਥ ਦਾ ਪਰ ਬੜਾ ਕਮਾਲ ਹੈ। ਕਹੋ ਮਨ ਗਤੀ ਸ਼ਹੀਦ ਕੀ ਨੌ ਅੰਕ ਕੇ ਸਾਥ, ਕਿਤਨੀ ਬਾਰੀ ਜਰਬ ਦੋ ਨੌ ਕੇ ਨੌ ਰਹਿ ਜਾ। ਉਹਨੇ ਇੰਝ ਮਸਲਾ ਹੱਲ ਕੀਤਾ। ਜ਼ਰਬ ਦਾ ਅਰਥ ਹੁੰਦਾ ਹੈ ਕਿਸੇ ਨੂੰ ਤਕਲੀਫ ਦੇਣੀ, ਉਸ ਦੇ ਤਨ ਨੂੰ ਤੋੜਨਾ, ਜਲਾਉਣਾ, ਕੱਟਣਾ, ਇੱਕ ਜ਼ਰਬ ਗੁਣਾ ਕਰਨਾ। ਉਹ ਕਹਿੰਦੇ ਨੇ ਨੌ ਦੇ ਅੰਕ ਨੂੰ ਤੁਸੀਂ ਗੁਣਾ ਕਰੋ, ਨੌ ਦੋਣੇ ਅਠਾਰਾਂ ਅਤੇ ਥੱਲੇ ਅੱਠ ਅਤੇ ਇੱਕ ਫਿਰ ਨੌ, ਨੌ ਤਿਆਂ ਸਤਾਈ ਅਤੇ ਸੱਤ ਅਤੇ ਦੋ ਫਿਰ ਨੌ, ਨੌ ਚੌਕਾ ਛੱਤੀ, ਤਿੰਨ ਅਤੇ ਛੇ ਫਿਰ ਨੌ। ਜੋ ਥੱਲੇ ਆ ਰਿਹਾ ਨਾ, ਉਹਨਾਂ ਦੋਵਾਂ ਅੰਕੜਿਆਂ ਨੂੰ ਮਿਲੋ, ਨੌ ਬਣਦਾ ਜਾਏਗਾ। ਕਹੋ ਮਨ ਗਤੀ ਸ਼ਹੀਦ ਕੀ ਨੌ ਅੰਕ ਹੈ ਸਾਥ, ਕਿਤਨੀ ਬਾਰੀ ਜ਼ਰਬ ਦੋ ਨੌ ਕੇ ਨੌ ਰਹਿ ਜਾਤ। ਸੱਚ ਜੇ ਸ਼ਹੀਦ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਪੰਜ ਦਿਨ ਤਸੀਹੇ ਦਿੱਤੇ ਗਏ, ਪਰ ਉਹ ਸਤਿਗੁਰੂ ਦੇ ਮੂੰਹੋਂ ਸੀ ਨਹੀਂ ਕਢਵਾ ਸਕੇ, ਹਾਏ ਨਹੀਂ ਅਖਵਾ ਸਕੇ। ਆਖਰ ਪੰਜਵੇਂ ਦਿਨ ਜ਼ਾਲਮਾਂ ਦਾ, ਜ਼ੁਲਮ ਦਾ ਜਿਹੜਾ ਸੀ ਉਹ ਬੇੜਾ ਗਰਕ ਹੋ ਗਿਆ, ਇਸ ਤੋਂ ਅੱਗੇ ਵੇਖ ਨਹੀਂ ਸਕੇ, ਰਾਵੀ ਦੇ ਕਿਨਾਰੇ ਲੈ ਗਏ। ਬਾਕੀ ਮਿਥਿਆ ਕਹਾਣੀਆਂ ਨੇ ਕਿ ਗੁਰੂ ਨੇ ਆਗਿਆ ਮੰਗੀ, ਉਹਨਾਂ ਕੋਲੋਂ ਆਗਿਆ ਮੰਗਣੀ ਸੀ, ਰੱਬ ਦੇ ਹੁਕਮ ਰਜ਼ਾ ਵਿੱਚ ਰਹਿਣ ਵਾਲੇ, ਜਾਂ ਉਹ ਡਰ ਗਏ। ਇਹ ਤਾਂ ਸ਼ਹਾਦਤ ਨੂੰ ਕਲੰਕਿਤ ਕਰਨ ਵਾਲੀਆਂ ਕਹਾਣੀਆਂ, ਪਤਾ ਨਹੀਂ ਕਿਸ ਨੇ ਲਿਖ ਦਿੱਤੀਆਂ। ਨਹੀਂ, ਜਲਿਆ ਹੋਵੇ ਸਰੀਰ ਠੰਡੇ ਪਾਣੀ 'ਚ ਪਾਉਣਾ ਹੋਰ ਜ਼ਿਆਦਾ ਉਤਕਸ਼ਟ ਹੈ, ਬਹੁਤ ਜ਼ਿਆਦਾ। ਇਹ ਇੱਕ ਹੋਰ ਢੰਗ ਸੀ ਸਤਾਉਣ ਦਾ। ਭਾਈ ਬਿਧੀ ਚੰਦ ਪੁਰਾਣਾ ਲੰਗਾਹ ਇਤਿਹਾਦਿਕ ਸਿੱਖ ਨਾਲ ਸਨ। ਭਾਈ ਬਿਧੀ ਚੰਦ ਨੇ ਕਿਹਾ, ਪਾਤਸ਼ਾਹ ਸ਼ੰਕਾ ਤਾਂ ਨਹੀਂ, ਪਰ ਇੱਕ ਭਰਮ ਨਾ ਪੈ ਜਾਏ, ਉਹ ਗੱਲ ਸਮਝ ਵਿੱਚ ਨਹੀਂ ਆ ਰਹੀ, ਜਰਾ ਸਮਝਾ ਜਾਓ। ਕਹਿਣ ਲੱਗੇ, ਦੱਸੋ, ਕੋਈ ਇਹ ਨਾ ਸਮਝੇ ਕਿ ਨੇਕੀ ਹਾਰ ਗਈ ਹੈ ਅਤੇ ਬਦੀ ਜਿੱਤ ਗਈ ਹੈ। ਕਹਿਣ ਲੱਗੇ, ਅੱਜ ਤੱਕ ਨਹੀਂ ਐਸਾ ਹੋਇਆ, ਅੱਜ ਕਿਉਂ ਹੋਵੇਗਾ? ਜਹਾਂਗੀਰ ਕਾਇਮ ਹੈ, ਰਾਜ ਜ਼ਾਲਮ ਕਾਇਮ ਨੇ, ਅਤੇ ਤੁਹਾਡਾ ਸਰੀਰ ਜਾ ਰਿਹਾ ਹੈ, ਤੁਸੀਂ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਰਹੇ ਹੋ। ਕਹਿਣ ਲੱਗੇ, ਧਿਆਨ ਨਾਲ ਸੁਣ, ਜੋ ਪ੍ਰਾਪਤੀ ਹੋਵੇਗੀ ਇਹ ਬੂਟਾ ਬੀਜਿਆ ਗਿਆ, ਫਾਇ ਨੂੰ ਫਲ ਲੱਗੇਗਾ। ਇਹ ਸ਼ਹਾਦਤ ਜਿਹੜੀ ਹੈ ਨਾ, ਇਹ ਬੀਜ ਬੀਜਿਆ ਗਿਆ, ਇਸ ਨੂੰ ਫਲ ਲੱਗੇਗਾ। ਕਹਿਣ ਲੱਗੇ, ਕੀ ਇਹ ਸਮਝਦੇ ਨੇ ਤੱਤੀ ਲੋਹ 'ਤੇ ਬਿਠਾ ਕੇ ਮੇਰਾ ਤਨ ਜਲਾ ਕੇ ਸੱਚ ਦੀ ਆਵਾਜ਼ ਨੂੰ ਬੰਦ ਕਰ ਦੇਣਗੇ? ਇਹ ਨਹੀਂ ਹੋਣਾ, ਇਹ ਬੁਲੰਦ ਹੋਵੇਗੀ। ਮੇਰੀ ਸਦਾ ਕੋ ਦਬਾਉਣਾ ਤਾਂ ਮੁਮਕਿਨ ਹੈ, ਮਗਰ ਬਦਲ 'ਤੇ ਵਕਤ ਕੀ ਰਫਤਾਰ ਕੌਣ ਰੋਕੇਗਾ? ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ? ਮੇਰੇ ਖਿਆਲੋ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ? ਮਗਰ ਇੱਕ ਬਲ ਆ ਰਹੀ ਹੈ, ਸ਼ਕਤੀ ਆ ਰਹੀ ਹੈ ਮੇਰੀ ਪੀਰੀ ਦੀ, ਜੋ ਇਹਨਾਂ ਨੂੰ ਤਬਾਹ ਕਰਕੇ ਰੱਖ ਦੇਵੇਗੀ। ਇਹ ਵੇਖਣਾ, ਇਹ ਜ਼ੁਲਮ ਜਿਹੜਾ ਸਦਾ ਵਾਸਤੇ ਨਹੀਂ ਰਹੇਗਾ। ਅੰਤ ਵਿੱਚ ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਉਹ ਗੁਰੂ ਅਰਜਨ ਦੇਵ ਜਿਨ੍ਹਾਂ ਲਈ ਭੱਟ ਕਹਿੰਦੇ ਨੇ ਕਿ ਪਨ ਮਥਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਪ੍ਰਤੱਖ ਹਰੀ ਦਾ ਰੂਪ ਨੇ। ਪ੍ਰਤੱਖ ਹਿਰਦੈ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਹ ਕਹਿੰਦੇ ਨੇ ਉਹ ਜਨਮ ਤੋਂ ਹੀ ਬ੍ਰਹਮ ਗਿਆਨੀ, ਉਹ ਕਹਿੰਦੇ ਨੇ ਹੇ ਕਲ ਸਹਾਰ ਕਵੀ ਸਤਿਗੁਰ ਚਰਨ ਕਵਲ ਰਿੱਧ ਧਾਰੰ ਗੁਰੇ ਅਰਜਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਕਰ ਕੀਓ ਪ੍ਰਕਾਸ਼ਾ ਸਕਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ। ਮਰਨ ਕਿਨਾਰੇ ਆ ਜਾਂਦੇ ਹਾਂ ਅਤੇ ਗੁਰਮਤ ਦਾ ਫਿਰ ਪਤਾ ਨਹੀਂ ਲੱਗਦਾ, ਮਨਮਾਤੀ ਕਰਦੇ ਰਹਿੰਦੇ ਹਾਂ, ਪਰ ਉਹਨਾਂ ਜਨਮ ਤੋਂ ਲੈ ਕੇ ਜਨਮੇ ਅਤੇ ਨਾਲ ਗੁਰੂ ਦੀ ਮੱਤ ਜਨਮੇ ਨਾਲ ਹੀ ਬ੍ਰਹਮ ਗਿਆਨ ਜਨਮੇ ਹਾਂ। ਸੱਚ ਤਾਂ ਹੈ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਅਤੇ ਨਾਲ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ। 15 ਅਪ੍ਰੈਲ ਵੀਰਵਾਰ ਦਾ ਦਿਨ ਸੀ ਅਤੇ ਸੰਨ 1563 ਜਦੋਂ ਜਨਮ ਹੋਇਆ ਮਾਤਾ ਭਾਨੀ ਗੁਰੂ ਰਾਮਦਾਸ ਜੀ ਦੇ ਘਰ। 43 ਸਾਲ 4 ਮਹੀਨੇ 14 ਦਿਨ ਦੀ ਸਾਰੀ ਉਮਰ ਹੈ। ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਮਹਾਨ ਕੰਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਸੰਪਾਦਨਾ ਕਰਨੀ, ਹਰਿਮੰਦਰ ਸਾਹਿਬ ਵਰਗਾ ਸਥਾਨ, ਤਰਨ ਤਾਰਨ ਸਾਹਿਬ ਕਰਤਾਰਪੁਰ, ਰੱਬੀ ਬਾਜ਼ਾਰ ਲਾਹੌਰ ਇਤਿਹਾਦਿਕ ਸਾਰੇ ਅਸਥਾਨ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਸਿੱਖਾਂ ਨੂੰ ਲਾਉਣਾ, ਗੁਰਮਤ ਸਮਝਾਉਣੀ ਅਤੇ ਆਖਿਰਕਾਰ ਸ਼ਹੀਦੀ, ਇਹ ਮਹਾਨ ਕਾਰਜ ਉਹਨਾਂ ਨੇ ਕੀਤੇ। ਉਹਨਾਂ ਦਾ ਹਿਰਦਾ ਵੇਖੋ, ਹਿਰਦਾ ਉਹਨਾਂ ਦਾ ਇਹ ਜੇ ਗੁਰੂ ਦਾ ਹਿਰਦਾ ਵੇਖਣਾ, ਕਹਿੰਦੇ ਨੇ ਗ੍ਰੰਥ ਹਿਰਦਾ ਗੁਰ ਕਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਸਤਿਗੁਰਾਂ ਨੇ ਅੱਜ ਦੇ ਦਿਨ, ਉਹ ਦਿਨ ਮਨਾ ਰਹੇ ਹੋ ਆਪ ਜੀ, ਉਸ ਪੁਰਬ ਨੂੰ ਮਨਾ ਰਹੇ ਹੋ, ਗੁਣ ਵਡਿਆਈਆਂ ਸਾਡੇ ਹਿਰਦੇ ਵਿੱਚ ਆ ਕੇ ਵਸਣ। ਸ਼ਹਾਦਤ ਪ੍ਰਾਪਤ ਕੀਤੀ, ਸਰੀਰ ਤੇ ਰਾਵੀ ਚ ਅਲੋਪ ਹੋ ਗਿਆ, ਆਤਮਾ ਪਰਮਾਤਮਾ ਚ ਲੀਨ ਹੋ ਗਈ। ਸਾਨੂੰ ਉਹ ਸ਼ਹਾਦਤ ਇੱਕ ਪ੍ਰੇਰਨਾ ਦੇ ਗਈ ਕਿ ਸੱਚ ਕਦੀ ਨਹੀਂ ਮਰਦਾ। ਚੋਟਾਂ ਮਾਰਨ ਵਾਲੇ ਮਰ ਜਾਂਦੇ ਨੇ, ਲੇਕਿਨ ਸ਼ਹੀਦ ਕਦੀ ਨਹੀਂ ਮਰਦਾ। ਇੱਕ ਜਾ ਰਿਹਾ ਸੀ ਲੁਹਾਰ ਦੀ ਦੁਕਾਨ ਦੇ ਸਾਹਮਣੇ ਫਕੀਰ, ਤੂੰ ਵੇਖ ਕੇ ਖੜਾ ਹੋ ਗਿਆ ਕਿ ਟੁੱਟੇ ਹਥੌੜੇ, 10-15 ਹਥੌੜੇ ਟੁੱਟੇ ਪਏ, ਅਤੇ ਧੂਫ ਧੁਖਾ ਕੇ ਨਾ ਹਥੌੜਿਆਂ ਨੂੰ ਦੇਵੇ ਪਿਆ ਟੁੱਟਿਆਂ ਨੂੰ। ਤੂੰ ਪੁੱਛਣ ਲੱਗ ਪਿਆ ਫਕੀਰ, ਕਹਿਣ ਲੱਗਾ ਉਹ ਮੂਰਤੀਆਂ ਨੂੰ ਅਤੇ ਲੋਕੀ ਦੀ ਧੂਪਾਂ ਧਾਪਾਂ ਕਰਦੇ ਦੇਵਤਿਆਂ ਨੂੰ, ਪਰ ਤੂੰ ਲੁਹਾਰੇ ਕੀ ਕਰ ਰਹੇ ਹੈ? ਕੋਈ ਫੋਟੋ ਕੋਈ ਲਕਸ਼ਮੀ ਨਾਰਾਇਣ ਦੀ ਲਾਈ ਹੁੰਦੀ, ਕੋਈ ਗਣੇਸ਼ ਦੀ, ਕੋਈ ਹੋਰ, ਟੁੱਟੇ ਹਥੌੜੇ ਰੱਖ ਕੇ ਇੱਕ ਚੌਂਕੀ 'ਤੇ ਅਤੇ ਤੂੰ ਧੂਪ ਦੇ ਰਹੇ ਹੈ? ਕਹਿਣ ਲੱਗਾ ਮੇਰੇ ਇਹੀ ਦੇਵਤੇ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਕੁਛ ਤੋੜੇ ਨੇ ਦਾਦੇ ਨੇ, ਕੁਛ ਪੜਦਾਦੇ ਨੇ, ਕੁਛ ਬਾਪ ਨੇ, ਅਤੇ 3 ਮੇਰੇ ਦੇਵਤੇ, ਮੈਂ ਉਹਨਾਂ ਦੀ ਪੂਜਾ ਕਰ ਰਹੇ ਹਾਂ। ਫਕੀਰ ਬੜਾ ਸਮਝਦਾਰ ਸੀ, ਕਹਿਣ ਲੱਗਾ ਇੱਕ ਗੱਲ ਹੋਰ ਦੱਸ, ਐਰਨਾ ਕਿੰਨੀਆਂ ਕੁ ਟੁੱਟੀਆਂ ਨੇ ਹਥੌੜੇ 'ਤੇ ਟੁੱਟੇ ਐਰਨਾ? ਕਹਿਣ ਲੱਗਾ ਐਰਨ ਤਾਂ ਪਤਾ ਨਹੀਂ ਪੜਦਾਦੇ ਦੇ ਪੜਦਾਦੇ ਦੀ ਆ ਭਾਈ, ਹੈ ਐਰਨ ਨਹੀਂ ਟੁੱਟੀ, ਹਥੌੜੇ ਟੁੱਟੇ। ਕਹਿਣ ਲੱਗਾ ਇੱਕ ਮੈਂ ਸਿੱਖਿਆ ਲੈ ਕੇ ਚੱਲਿਆ, ਚੋਟਾਂ ਮਾਰਨ ਵਾਲੇ ਟੁੱਟ ਜਾਂਦੇ, ਚੋਟਾਂ ਖਾਣ ਵਾਲੇ ਨਹੀਂ ਟੁੱਟਦੇ। ਹਥੌੜੇ ਟੁੱਟ ਗਏ, ਚੋਟਾਂ ਮਾਰਨ ਵਾਲੇ ਟੁੱਟ ਗਏ, ਜਹਾਂਗੀਰ ਕਿੱਥੇ ਚਲਾ ਗਿਆ, ਔਰੰਗਜ਼ੇਬ ਕਿੱਥੇ ਚਲਾ ਗਿਆ? ਮੈਂ ਫਿਰ ਕਿਸੇ ਵੇਲੇ ਬੇਨਤੀ ਕਰਾਂਗਾ, ਗੁਰੂ ਬਖਸ਼ਿਸ਼ ਕਰੇ, ਔਰੰਗਜ਼ੇਬ ਦੀ ਕਬਰ 'ਤੇ ਮੈਂ ਗਿਆ। ਇਹ ਔਰੰਗਾਬਾਦ ਦੇ ਕੋਲ ਹੈ, ਖੁਲਦਾਬਾਦ, ਸ਼ਾਇਦ ਕੋਈ ਗਿਆ ਹੋਵੇ ਸੱਜਣ। ਉੱਥੇ ਮਜੌਰ ਵੇਖਿਆ 17-18 ਸਾਲ ਦਾ, 10-10 ਪੈਸੇ ਤੋਂ ਉੱਤੇ ਥਾਲੀ ਵਿੱਚ ਕੁਛ ਨਹੀਂ ਸੀ, ਮੰਗਦਾ ਸੀ। ਮੈਨੂੰ ਧਿਆਨ ਆਇਆ ਕਿ ਪਾਤਸ਼ਾਹ ਔਰੰਗਜ਼ੇਬ ਦੀ ਕਬਰ 'ਤੇ ਤਾਂ ਅੱਜ ਵੀ ਮੰਗਿਆ ਖੈਰ ਨਹੀਂ ਪੈਂਦੀ, ਪਰ ਤੇਰੇ ਦਰਬਾਰ ਵਿੱਚ ਅੱਜ ਵੀ ਦੌਲਤ ਦੇ ਢੇਰ ਲੱਗਦੇ ਨੇ ਅਤੇ ਸਿਰ ਭੇਟਾ ਕਰਨ ਵਾਲੇ ਬੈਠੇ ਹੋਏ ਨੇ। ਹਜ਼ੂਰ ਸਾਹਿਬ, ਸੀਸਗੰਜ ਸਾਹਿਬ, ਗੁਰਦੁਆਰਿਆਂ ਵਿੱਚ ਅੱਜ ਵੀ ਸਿਰ ਭੇਟਾ ਕਰਨ ਵਾਲੇ ਨੇ, ਉਹਨਾਂ ਦੇ ਨਿਸ਼ਾਨ ਕਿੱਥੇ ਗਏ? ਤੇਰੇ 'ਤੇ ਕੇਸਰੀ ਨਿਸ਼ਾਨ ਅੱਜ ਵੀ ਝੂਲਦੇ ਪਏ ਨੇ। ਲਾਗ 'ਤੇ ਦੀਵਾਨ ਰਹੇ, ਗਾਵ 'ਤੇ ਸੁਜਾਨ ਰਹੇ, ਝੂਲ 'ਤੇ ਨਿਸ਼ਾਨ ਰਹੇ, ਸੱਚੇ ਪਾਤਸ਼ਾਹ ਕੇ। ਸ਼ਹਾਦਤ ਦੇ ਕੇ ਗੁਰੂ ਅਰਜਨ ਦੇਵ ਜੀ ਨੇ ਜ਼ੁਲਮੀ ਰਾਜ ਦੀ ਜੜ ਖੋਖਲੀ ਕਰ ਦਿੱਤੀ, ਸਿੱਖ ਪੰਥ ਦੀਆਂ ਜੜ੍ਹਾਂ ਪਤਾਲ ਵਿੱਚ ਲਾ ਦਿੱਤੀਆਂ। ਪੱਟ ਸੱਚ ਹੀ ਕਹਿੰਦੇ ਨੇ, ਐਵੇਂ ਭਟਕਦੇ ਫਿਰਦੇ ਸਾਂ, ਪਰ ਅੱਜ ਪਤਾ ਲੱਗਾ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜਿਉਣ ਗਰਭ ਨਹੀਂ ਆਇਓ। ਆਪ ਸੰਗਤਾਂ ਦੇ ਪਹਿਲੀ ਵਾਰ ਦੀਦਾਰ ਕਰਨ ਦਾ ਅਵਸਰ ਮਿਲਿਆ, ਸਤਿਗੁਰੂ ਦੀ ਮੈਂ ਰਹਿਮਤ ਬਖਸ਼ ਸਮਝਦਾ ਹਾਂ। ਡਾਕਟਰ ਸਾਹਿਬ ਸਰ ਸੰਤੋਖ ਸਿੰਘ, ਸਤਿਗੁਰੂ ਦੀ ਇਸ ਪਰਿਵਾਰ 'ਤੇ ਬਖਸ਼ਿਸ਼ ਹੈ, ਇਹਨਾਂ ਦੇ ਬੇਟੇ ਹਰਨਾਰਾਇਣ ਸਿੰਘ ਜੀ ਮਿਲੇ ਮੈਨੂੰ ਟਰਾਂਟੋ, ਕੀਰਤਨ ਕਰਦੇ, ਬੜਾ ਅੱਛਾ ਲੱਗਾ, ਬੜੇ ਪਿਆਰ ਨਾਲ ਮਿਲੇ ਅਤੇ ਕਹਿਣ ਲੱਗੇ ਕੈਲਗਰੀ ਸਾਡੇ ਕੋਲ ਆਓ, ਪ੍ਰੋਗਰਾਮ ਤਾਂ ਸਾਲ ਦੇ ਬਣੇ ਹੁੰਦੇ ਨੇ। ਮੈਂ ਇਹਨਾਂ ਨੂੰ ਕਿਹਾ ਜਿਵੇਂ ਹੋਵੇ ਮੈਂ ਜ਼ਰੂਰ ਸੰਗਤਾਂ ਦੇ ਚਰਨ ਪਰਸਾਂਗਾ, ਇੱਥੇ ਆ ਕੇ ਸਤਿਗੁਰੂ ਦੇ ਸਵਾਰੇ ਜੈਸਾ ਅਸਲ ਗ੍ਰੰਥੀ ਧਰਮਸਾਲੀਆ ਚਾਹੀਦਾ। ਵੀਰ ਬਲਕਾਰ ਸਿੰਘ ਹੋਰਾਂ ਦੇ ਦੀਦਾਰ ਹੋਏ, ਸਤਿਗੁਰੂ ਦੇ ਸਵਾਰੇ, ਬਾਕੀ ਪ੍ਰਬੰਧਕ ਸੰਗਤਾਂ, ਪਾਤਸ਼ਾਹ ਦੇ ਸਵਾਰਿਓ, ਤੁਹਾਡੇ ਕੋਲ ਬੈਠ ਕੇ ਜੋ ਮੈਨੂੰ ਆਤਮਕ ਆਨੰਦ ਮਿਲਿਆ ਹਫ਼ਤੇ ਦੇ ਵਿੱਚ, ਇਹ ਪਿਆਰ ਸਦਾ ਵਾਸਤੇ ਯਾਦ ਰਹੇਗਾ। ਇੰਨੇ ਦਿਨ ਰਹਿੰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਉਹ ਬਖਸ਼ ਲੈਣੀਆਂ ਅਤੇ ਸਿਰ 'ਤੇ ਹੱਥ ਰੱਖਣਾ ਅੱਗੇ ਵਾਸਤੇ, ਗੁਰਮਤਿ ਪ੍ਰਚਾਰ ਦੇ ਰਹੀਏ। ਅੱਗੇ ਜਾਣ ਦਾ ਪ੍ਰੋਗਰਾਮ ਸੀ ਵੈਨਕੂਵਰ, ਲੇਕਿਨ ਸੰਗਤਾਂ ਦੇ ਪਿਆਰ ਸਦਕਾ ਪ੍ਰੋਗਰਾਮ ਬਣਿਆ ਕਿ ਗੁਰਦੁਆਰਾ ਸਾਹਿਬ ਅਨਾਊਂਸ ਕੀਤਾ ਹੁਣੇ ਹੁਣੇ ਹਰਨਾਰਾਇਣ ਸਿੰਘ ਹੋਰਾਂ ਹੁਣ ਵੀ ਉੱਥੇ ਜਾ ਕੇ ਹਾਜ਼ਰੀ ਭਰਨੀ ਕੋਈ ਸਮਾਂ, ਔਰ ਰਾਤ ਕੱਲ੍ਹ ਰਾਤ ਤੋਂ ਲੈ ਕੇ 7:45 ਤੱਕ ਕਥਾ ਦਾ ਸਮਾਂ ਸ਼ੁੱਕਰਵਾਰ ਤੱਕ ਇਹ ਹਾਜ਼ਰੀ ਭਰਾਂਗੇ। ਜਿਨ੍ਹਾਂ ਸੱਜਣਾਂ ਕੋਲ ਟਾਈਮ ਹੋਵੇ ਸਤਸੰਗੀ ਉੱਥੇ ਵੀ ਪਹੁੰਚਣ, ਪੁੱਲਾਂ ਦੀ ਖੇਮ